ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਨਗਰ ਤੋਂ ਚੱਲ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਆਪਣੇ ਵੱਡਿਆਂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵਾਸੀ ਸੰਗਤ ਨੇ ਸਤਿਗੁਰਾਂ ਦੀ ਆਮਦ ਤੇ ਬਹੁਤ ਖੁਸ਼ੀਆਂ ਮਨਾਈਆਂ, ਦੀਵੇ ਜਗਾਏ, ਫੁੱਲਾਂ ਦੀ ਵਰਖਾ ਕੀਤੀ। ਗੁਰਦੇਵ ਜੀ ਪਰਿਵਾਰ ਸਮੇਤ ਆਪਣੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਗੁਰਦੇਵ ਦੇ ਸ਼ੁਕਰਾਨੇ ਲਈ ਆਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨਮਸਕਾਰ ਕੀਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਣਾਮ ਕਰਕੇ ਨਮਸਕਾਰ ਕਰਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਹਨ। ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦਿਆਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਆਪਣਿਆਂ ਮਹਿਲਾਂ ਚ ਆਏ ਨੇ। ਮਹਿਲਾਂ ਵਿਚ ਬੇਅੰਤ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਨੂੰ ਪੁੱਜੀ ਹੈ। ਸਤਿਕਾਰਯੋਗ ਬੀਬੀ ਕੌਲਾਂ ਜੀ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਏ ਹਨ। ਗੁਰਦੇਵ ਦੇ ਦਰਸ਼ਨ ਕਰਕੇ ਹਿਰਦਾ ਆਨੰਦਿਤ ਹੋਇਆ, ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਵਿਛੋੜੇ ਦੀ ਤੜਫ ਵਿਚ ਤੜਫਦੀ ਰਹੀ ਹਾਂ। ਸਾਹਿਬ ਨੇ ਬਚਨ ਕੀਤਾ, ਕੌਲਾਂ ਜੀ ਦਰਸ਼ਨ ਤਾਂ ਤੁਹਾਨੂੰ ਸਾਡੇ ਰੋਜ਼ ਹੁੰਦੇ ਰਹੇ, ਫਿਰ ਕਿਵੇਂ ਵਿਛੋੜੇ ਦੀ ਤੜਫ ਸੀ? ਕਹਿਣ ਲੱਗੇ ਜੀ ਦਰਸ਼ਨ ਤਾਂ ਹੁੰਦੇ ਸਨ ਆਪ ਜੀ ਦੇ, ਪਰ ਆਪ ਜੀ ਨਾਲ ਬਚਨ ਬਿਲਾਸ ਨਹੀਂ ਸਨ ਹੁੰਦੇ ਜਿਵੇਂ ਅੱਜ ਹੋਏ ਹਨ। ਅੱਜ ਮੇਰੇ ਹਿਰਦੇ ਨੂੰ ਸੰਤੁਸ਼ਟੀ ਹੈ, ਹਿਰਦਾ ਆਨੰਦਿਤ ਹੈ। ਗੁਰਦੇਵ ਦੇ ਦਰਸ਼ਨ ਕਰਕੇ ਬੀਬੀ ਕੌਲਾਂ ਜੀ ਵਾਪਸ ਆਪਣੇ ਸਥਾਨ ਕੌਲਸਰ ਸਾਹਿਬ ਆਏ ਹਨ। ਗਰੀਬ ਨਵਾਜ ਪਾਤਸ਼ਾਹ ਨੇ ਅਗਲੇ ਦਿਨ ਦੀਵਾਨ ਸਜਾਏ, ਸਾਰੀਆਂ ਸੰਗਤਾਂ ਨੂੰ ਖੁੱਲੇ ਪੰਡਾਲਾਂ ਚ ਬੈਠ ਕੇ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕੀਤਾ ਹੈ। ਆਓ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਗਰੇ ਪੁਰ ਮੈਂ ਰਵਣਕ ਹੋਈ।
ਸਾਰੇ ਨਗਰ ਦੇ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਸਤਿਗੁਰੂ ਜੀ ਆਏ ਰੌਣਕਾਂ ਲੱਗ ਗਈਆਂ, ਕਿਉਂਕਿ ਜਿਹੜੀ ਸੰਗਤ ਪਹਿਲਾਂ ਡਰੋਲੀ ਜਾਂਦੀ ਸੀ ਦਰਸ਼ਨਾਂ ਨੂੰ, ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਦਰਬਾਰ ਸਾਹਿਬ ਆਏ ਨੇ, ਤਾਂ ਹੁਣ ਉਹ ਸਾਰੀਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਈਆਂ ਹਨ। ਮਹਾਰਾਜ ਜੀ ਦੀ ਆਮਦ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤ ਦੀ ਬਹੁਤ ਰੌਣਕ ਹੋਈ।
ਕਾਰਜ ਪਨੇ ਸੁਨੇ ਸਭ ਕੋਈ।
ਮਹਾਰਾਜ ਜੀ ਦੇ ਕੋਲ ਆ ਕੇ ਜਿਹੜਾ ਜਿਹੜਾ ਕਿਸੇ ਦਾ ਕੋਈ ਕਾਰਜ ਹੁੰਦਾ ਬੇਨਤੀ ਕਰਦੇ ਨੇ, ਜੋ ਜੋ ਕਿਸੇ ਨੇ ਕੋਈ ਕਾਰਜ ਗੁਰੂ ਘਰ ਵਿਚ ਕਰਨਾ ਤਾਂ ਵੀ ਸਤਿਗੁਰਾਂ ਨੂੰ ਆ ਕੇ ਬੇਨਤੀ ਕਰਦੇ ਹਨ।
ਸੁਭਟਨ ਕੋ ਵਸਤੂ ਜੋ ਚਾਹੀ।
ਜੇ ਕਿਸੇ ਸੂਰਮੇ ਨੂੰ ਕੋਈ ਵਸਤੂ ਚਾਹੀਦੀ ਹੈ, ਕਿਸੇ ਨੂੰ ਕੋਈ ਚੰਗਾ ਸ਼ਸਤਰ ਚਾਹੀਦਾ ਹੈ, ਜਾਂ ਕਿਸੇ ਨੂੰ ਵਸਤਰ ਚਾਹੀਦੇ ਨੇ, ਕਿਸੇ ਨੂੰ ਕੋਈ ਘੋੜਾ ਚਾਹੀਦਾ, ਜਾਂ ਕਿਸੇ ਨੂੰ ਕੋਈ ਦਸਤਾਰਾ ਚਾਹੀਦਾ, ਉਹ ਵੀ ਸਤਿਗੁਰਾਂ ਦੇ ਖਜ਼ਾਨੇ ਚ ਆ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਲੈਂਦੇ ਹਨ।
ਜਾ ਚਿਤ ਪਾਵਤ ਸਤਿਗੁਰ ਪਾਈ।
ਸੂਰਮੇ ਜੋ ਵੀ ਮੰਗਦੇ ਨੇ ਸਤਿਗੁਰੂ ਜੀ ਸਾਰੇ ਸੂਰਮਿਆਂ ਦਾ ਬੜਾ ਸਨਮਾਨ ਕਰਦੇ, ਉਹਨਾਂ ਸੂਰਮਿਆਂ ਨੂੰ ਉਹੀ ਕੁਝ ਬਖਸ਼ ਕੇ ਨਿਵਾਜਦੇ ਨੇ ਜੋ ਆ ਕੇ ਮੰਗਦੇ ਹਨ।
ਜਾਮ ਦਿਵਸ ਲੋ ਬੈਠਣ ਕਰੇ।
ਇੱਕ ਪੈਰ ਦਿਨ ਚੜ੍ਹਦਿਆਂ ਤੱਕ ਸਤਿਗੁਰੂ ਜੀ ਦੀਵਾਨ ਚ ਬੈਠ ਕੇ ਸੰਗਤ ਨੂੰ ਸਵੇਰੇ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰਦੇ ਨੇ, ਗੁਰੂ ਘਰਾਂ ਦੇ ਜਿਹੜੇ ਕਾਰ ਵਿਹਾਰ ਹੁੰਦੇ ਉਹਨਾਂ ਸਾਰਿਆਂ ਦਾ ਜਾਇਜ਼ਾ ਲੈਂਦੇ ਹਨ।
ਨਿਜ ਦਾਸਨ ਕੀ ਬਾਂਛਾ ਪੂਰੇ।
ਆਪਣਿਆਂ ਦਾਸਾਂ ਆਪਣਿਆਂ ਸੇਵਕਾਂ ਦੀਆਂ ਇੱਛਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਨ ਕਰਦੇ ਨੇ। ਜਿਹੜਾ ਜਿਹੜਾ ਕੋਈ ਸੇਵਕ ਜੋ ਇੱਛਾ ਲੈ ਕੇ ਆਉਂਦਾ ਹੈ, ਸਭ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਸਤਿਗੁਰੂ ਛੇਵੇਂ ਪਾਤਸ਼ਾਹ ਇੱਛਾਵਾਂ ਪੂਰੀਆਂ ਕਰਦੇ ਨੇ।
ਬੌਰ ਉਠੇ ਅਚਵਨ ਆਹਾਰਾ।
ਜਦੋਂ ਇੱਕ ਪੈਰ ਦਿਨ ਚੜ੍ਹੇ ਤੱਕ ਦਰਸ਼ਨ ਦੇ ਕੇ ਕਿਰਤਾਰਥ ਕਰਦੇ ਨੇ, ਫਿਰ ਲਾਂਗਰੀ ਆ ਕੇ ਬੇਨਤੀ ਕਰਦਾ, ਸਾਹਿਬ ਜੀ ਭੋਜਨ ਤਿਆਰ ਹੈ। ਤੋ ਦੀਵਾਨ ਦੀ ਸਮਾਪਤੀ ਕਰਕੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੱਗਿਆ ਦੀਵਾਨ, ਉਹਦੀ ਸਮਾਪਤੀ ਕਰਕੇ ਫਿਰ ਸਤਿਗੁਰੂ ਜੀ ਲੰਗਰ ਛਕਣ ਵਾਸਤੇ ਉੱਠਦੇ ਹਨ।
ਅਨੇਕ ਪ੍ਰਕਾਰ ਤਿਆਰ ਸੁਧਾਰਾ।
ਅਨੇਕ ਪ੍ਰਕਾਰ ਦੇ ਲੰਗਰ ਪ੍ਰਸ਼ਾਦੇ ਪਕਵਾਨ ਲਾਂਗਰੀ ਮਹਾਰਾਜ ਜੀ ਲਈ ਤਿਆਰ ਕਰਦੇ ਬੜੀ ਭਾਵਨਾ ਨਾਲ। ਬੜੀ ਮਰਿਆਦਾ ਨਾਲ ਸੁਚਮਤਾ ਨਾਲ ਭੋਜਨ ਤਿਆਰ ਕਰਦੇ ਵੀ ਸਤਿਗੁਰੂ ਜੀ ਨੇ ਛਕਣਾ ਹੈ।
ਗਨ ਸਿੱਖਣ ਮੈਂ ਭੋਜਨ ਕਰੀ,
ਮਹਾਰਾਜ ਜੀ ਦੇ ਜਿਹੜਾ ਲੰਗਰ ਪੱਕਦਾ ਜਦੋਂ ਸਤਿਗੁਰੂ ਛਕਦੇ ਫਿਰ ਬਾਅਦ ਵਿੱਚ ਸਾਰੀ ਸੰਗਤ ਛਕਦੀ ਹੈ।
ਨਾਨਾ ਭਾਂਤ ਸੁਬਾਸਨ ਤਰੀ,
ਨਾਨਾ ਪ੍ਰਕਾਰ ਦੇ ਭਾਂਡੇ ਬਰਤਨ ਥਾਲਾਂ ਉਹ ਸਾਰੀ ਸੰਗਤ ਦੇ ਮੂਹਰੇ ਰੱਖੀਆਂ ਜਾਂਦੀਆਂ ਹਨ।
ਸੂਖਮ ਚਾਵਰ ਸੂਪ ਜੇ ਨਾਨਾ,
ਫਿਰ ਨਾਨਾ ਪ੍ਰਕਾਰ ਦੇ ਬਣੇ ਜਿਹੜੇ ਰਸੋਈ ਵਿਚ ਭੋਜਨ ਬਿੰਜਨਾਦ ਹੁੰਦੇ ਉਹ ਸੰਗਤ ਵਿਚ ਸਿੱਖਾਂ ਵਿਚ ਵਰਤਾਏ ਜਾਂਦੇ। ਸੂਖਮ ਚਾਵਰ ਦਾ ਮਤਲਬ ਜਿਹੜੇ ਬਰੀਕ ਚਾਵਲ ਹੁੰਦੇ ਜਿਨ੍ਹਾਂ ਨੂੰ ਅੱਜ ਕੱਲ ਆਪਾਂ ਬਾਸਮਤੀ ਦੇ ਚਾਵਲ ਕਹਿ ਦਿੰਦੇ ਆ, ਪਹਿਲੇ ਸ਼ਬਦਾਂ ਵਿਚ ਉਹਨੂੰ ਸੂਖਮ ਚਾਵਲ ਲਮੇਰੇ ਚਾਵਲ ਕਹਿ ਦਿੰਦੇ ਸਨ। ਉਹ ਚਾਵਲ ਗੁਰੂ ਕੇ ਲੰਗਰਾਂ ਵਿਚ ਵਰਤਦੇ ਹਨ।
ਗੋ ਧੂਮ ਚੂਨ ਜੋ ਸੂਖਮ ਠਾਨਾ,
ਗੋ ਧੂਮ ਕਹਿੰਦੇ ਆ ਕਣਕ ਦੇ ਆਟੇ ਨੂੰ, ਕਣਕ ਦੇ ਆਟਾ ਜਿਹੜਾ ਬਹੁਤ ਪੀਸਿਆ ਹੋਵੇ ਉਹਦੇ ਪ੍ਰਸ਼ਾਦੇ ਉਹਦੇ ਫੁਲਕੇ ਬਣਦੇ ਹਨ।
ਵਿੰਜਨ ਅਨੇਕ ਪ੍ਰਕਾਰ ਬਨੰਤੀ,
ਅਨੇਕ ਪ੍ਰਕਾਰ ਦੇ ਭੋਜਨ ਗੁਰੂ ਕੇ ਲੰਗਰਾਂ ਵਿਚ ਬਣਦੇ ਹਨ, ਬੇਅੰਤ ਤਰ੍ਹਾਂ ਦੇ ਪਕਵਾਨ ਤਿਆਰ ਹੁੰਦੇ ਹਨ।
ਸਿੱਖ ਸੰਗਤ ਸਭ ਬੈਠ ਅਚੰਤੀ,
ਬੇਅੰਤ ਸਿੱਖ ਸੰਗਤਾਂ ਸਤਿਗੁਰਾਂ ਦੇ ਸਮੇਤ ਪੰਗਤ ਵਿਚ ਬੈਠ ਕੇ ਛਕਦੀਆਂ। ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਪੰਗਤ ਵਿਚ ਬੈਠ ਕੇ ਬੜੇ ਪ੍ਰੇਮ ਨਾਲ ਭੋਜਨ ਛਕਦੇ ਹਨ।
ਦੀਗ ਵਿਸ਼ਾਲ ਗੁਰੂ ਕੀ ਚਾਲੀ,
ਮਹਾਰਾਜ ਜੀ ਦੀ ਵਿਸ਼ਾਲ ਦੇਗ ਯਾਨੀ ਕਿ ਗੁਰੂ ਕੇ ਲੰਗਰ ਉਹ ਬੜੇ ਵੱਡੇ ਪੱਧਰ ਤੇ ਵਰਤਦੇ ਹਨ। ਸੈਂਕੜੇ ਨੀ ਹਜ਼ਾਰਾਂ ਦੀ ਗਿਣਤੀ ਚ ਆ ਕੇ ਸੰਗਤਾਂ ਭੋਜਨ ਛਕਦੀਆਂ। ਹੁਣ ਵੀ ਆਪ ਜੀ ਦਰਬਾਰ ਸਾਹਿਬ ਜਾਓ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰਾਂ ਵਿਚ ਲੱਖਾਂ ਦੀ ਗਿਣਤੀ ਵਿਚ ਰੋਜ਼ਾਨਾ ਸੰਗਤਾਂ ਜਿਹੜੀਆਂ ਨੇ ਉਹ ਭੋਜਨ ਛਕਦੀਆਂ ਹਨ। ਤੋ ਗੁਰੂ ਕਾਲ ਵੇਲੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੁੱਲੇ ਗੱਫੇ ਲੰਗਰ ਦੇ ਵਰਤਦੇ ਹਨ।
ਪੁੰਚੈ ਸਕਲ ਆਨ ਯੁਗ ਕਾਲੀ,
ਦੋਵੇਂ ਵੇਲੇ ਬੇਅੰਤ ਸਿੱਖ ਆ ਕੇ ਬੇਅੰਤ ਸੰਗਤਾਂ ਆ ਕੇ ਮਹਾਰਾਜ ਜੀ ਦੇ ਲੰਗਰਾਂ ਵਿਚ ਭੋਜਨ ਛਕਦੀਆਂ। ਜਿਹੜੀਆਂ ਸੰਗਤਾਂ ਬਾਹਰੋਂ ਆਈਆਂ ਉਹ ਵੀ ਛਕਦੇ, ਜਿਹੜੇ ਸ਼ਹਿਰ ਦੇ ਵਿਚ ਕੋਈ ਗਰੀਬ ਗੁਰਬੇ ਹਨ ਉਹ ਵੀ ਆ ਕੇ ਮਹਾਰਾਜ ਜੀ ਦੇ ਲੰਗਰਾਂ ਵਿਚ ਹੀ ਭੋਜਨ ਦੋਵੇਂ ਵੇਲੇ ਛਕਦੇ ਹਨ।
ਬੌਰ ਦੁਪਹਿਰੇ ਕਰੇ ਆਰਾਮ,
ਲੰਗਰ ਛਕਣ ਤੋਂ ਬਾਅਦ ਸਤਿਗੁਰੂ ਜੀ ਦੁਪਹਿਰ ਦੇ ਸਮੇਂ ਆਸਣ ਤੇ ਆ ਕੇ ਆਰਾਮ ਕਰਦੇ ਛੇਵੇਂ ਪਾਤਸ਼ਾਹ। ਇਹ ਸਤਿਗੁਰਾਂ ਦੀ ਜਿਹੜੀ ਰੋਜ਼ ਦੀ ਦਿਨ ਚਰਿਆ ਸੀ, ਰੋਜ਼ਾਨਾ ਦਾ ਨੇਮ ਸੀ, ਪਹਿਲਾਂ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਸਾਧਨਾ ਚ ਬੈਠਣਾ, ਫਿਰ ਦੀਵਾਨ ਚ ਆ ਕੇ ਇੱਕ ਪਹਿਰ ਤੱਕ ਦਰਸ਼ਨ ਦੇਣੇ, ਫਿਰ ਭੋਜਨ ਛਕਣਾ, ਭੋਜਨ ਛੱਕ ਕੇ ਤੇ ਫਿਰ ਮਹਾਰਾਜ ਜੀ ਦੁਪਹਿਰ ਦੇ ਸਮੇਂ ਆਰਾਮ ਕਰਦੇ ਹਨ।
ਟਿਕੇ ਇਕਾਂਤ ਆਪਣੇ ਧਾਮ,
ਆਪਣਿਆਂ ਮਹਿਲਾਂ ਚ ਜਾ ਕੇ ਸਤਿਗੁਰੂ ਜੀ ਬਿਰਾਜਦੇ ਨੇ ਇਕਾਂਤ ਵਿਚ।
ਚਤਰ ਕਟੀ ਤੇ ਉਠੇ ਪਿਛਾਰੀ,
ਤਕਰੀਬਨ ਚਾਰ ਘੜੀਆਂ ਦੁਪਹਿਰੇ ਆਰਾਮ ਕਰਦੇ, 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਤਕਰੀਬਨ 1.5 ਘੰਟਾ ਉਹ ਦੁਪਹਿਰੇ ਆਰਾਮ ਕਰਨ ਤੋਂ ਬਾਅਦ ਫਿਰ ਸਤਿਗੁਰੂ ਜੀ ਤਿਆਰ ਬਰ ਤਿਆਰ ਹੁੰਦੇ ਉੱਠਦੇ ਹਨ।
ਕਰੇ ਸੁਚੇਤਾ ਨਿਰਮਲ ਬਾਰੀ,
ਪਾਤਸ਼ਾਹ ਜੀ ਸੁਚੇਤੇ ਜਾਂਦੇ ਸਰੀਰ ਦੀ ਕਿਰਿਆ ਸੋਧ ਕੇ ਫੇਰ ਨਿਰਮਲ ਜਲ ਦੇ ਨਾਲ ਇਸ਼ਨਾਨ ਕਰਦੇ।
ਕਬੇ ਅਖੀਰ ਬ੍ਰਿਤ ਕੋ ਜਾਵੇ,
ਕਦੇ ਕਦੇ ਮਹਾਰਾਜ ਜੀ ਦਾ ਮਨ ਹੁੰਦਾ ਤੇ ਸ਼ਾਮ ਦੇ ਸਮੇਂ ਕੁਝ ਜਦੋਂ ਦੁਪਹਿਰੇ ਥੋੜਾ ਜਿਹਾ ਆਰਾਮ ਕਰਕੇ ਫਿਰ ਸਤਿਗੁਰੂ ਜੀ ਸ਼ਿਕਾਰ ਤੇ ਚਲੇ ਜਾਂਦੇ, ਕਦੇ ਕਦੇ ਮਹਾਰਾਜ ਜੀ ਸ਼ਿਕਾਰ ਤੇ ਚੜ੍ਹਦੇ ਹਨ।
ਸੁਭੱਟ ਸੰਗ ਚੜ ਕੈ ਫਿਰ ਆਵੇ,
ਬਹੁਤ ਸਾਰੇ ਸੁਭੱਟ ਸੂਰਮੇ ਯੋਧੇ ਮਹਾਰਾਜ ਜੀ ਦੇ ਨਾਲ ਜਾਂਦੇ ਨੇ, ਸ਼ਿਕਾਰ ਖੇਡ ਕੇ ਆਉਂਦੇ ਨੇ ਔਰ ਸ਼ਿਕਾਰ ਖੇਡ ਕੇ ਵਾਪਸ ਪਰਤਦੇ ਨੇ, ਭਾਂਤ ਭਾਂਤ ਦੇ ਬਨ ਦੇ ਜੰਗਲ ਦੇ ਜਾਨਵਰਾਂ ਨੂੰ ਮਾਰ ਕੇ।
ਫਿਰੇ ਅਕਾਲ ਤਖ਼ਤ ਕੀ ਥਾਨ,
ਫਿਰ ਜਿਹੜਾ ਪਿਛਲਾ ਪਹਿਰ ਹੁੰਦਾ ਸ਼ਾਮ ਦਾ ਸਮਾਂ, ਮਹਾਰਾਜ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਣ ਕੇ ਸਜ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਦੀਵਾਨ ਸਜਾਉਂਦੇ ਹਨ।
ਕੰਨ ਸੁਭਟਨ ਕੋ ਲਗੇ ਦੀਵਾਨ,
ਇੱਥੇ ਹੀ ਸਤਿਗੁਰਾਂ ਦੇ ਸਾਰੇ ਸੂਰਮਿਆਂ ਦਾ ਦੀਵਾਨ, ਪਿਛਲੇ ਪਹਿਰ ਜਿਹੜਾ ਦੀਵਾਨ ਸਜਦਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਜਦਾ, ਸਾਰੇ ਸ਼ਸਤਰਧਾਰੀ ਯੋਧੇ ਸੂਰਮੇ ਮਹਾਰਾਜ ਜੀ ਦੇ ਦੀਵਾਨ ਵਿਚ ਸ਼ਾਮ ਨੂੰ ਆ ਕੇ ਸਜਦੇ ਨੇ, ਹਾਜ਼ਰੀ ਭਰਦੇ ਹਨ।
ਸਿੱਖ ਮਸੰਦ ਬ੍ਰਿੰਦ ਸਭ ਆਏ,
ਬਹੁਤ ਸਾਰੇ ਸਿੱਖ ਗੁਰੂ ਘਰ ਦੇ ਜਿਹੜੇ ਮਸੰਦ ਕੰਮ ਕਾਰ ਕਰਨ ਵਾਲੇ ਪ੍ਰਬੰਧਕ ਨੇ ਉਹ ਸਾਰੇ ਚੱਲ ਕੇ ਮਹਾਰਾਜ ਜੀ ਕੋਲ ਸ਼ਾਮ ਨੂੰ ਪਹੁੰਚਦੇ ਹਨ।
ਵੰਦਨ ਕਰ ਕਰ ਧਨ ਅਰਪਾਏ,
ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰਕੇ ਯਥਾ ਸ਼ਕਤ ਗੁਰਸਿੱਖ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਮਾਇਆ ਆਦਿਕ ਭੇਟਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ।
ਦੇਸ਼ ਵਿਦੇਸ਼ਨ ਕੀ ਗੁਰਕਾਰਾ,
ਦੇਸ਼ਾਂ ਵਿਦੇਸ਼ਾਂ ਤੋਂ ਵੀ ਮਸੰਦ ਜਿਹੜੇ ਆਉਂਦੇ ਆ ਚੱਲ ਕੇ ਸੰਗਤ ਕੋਲੋਂ ਮਾਇਆ ਉਗਰਾਹ ਕੇ ਲਿਆਉਂਦੇ ਦਸਵੰਧ ਦੀ, ਉਹ ਵੀ ਤਕਰੀਬਨ ਸ਼ਾਮ ਦੇ ਸਮੇਂ ਜਦੋਂ ਦੀਵਾਨ ਸਜਦਾ ਉਹ ਮਸੰਦ ਸਾਰੀ ਸੰਗਤ ਦੀ ਜਿਹੜੀ ਮਾਇਆ ਹੁੰਦੀ ਉਗਰਾਹ ਕੇ ਲਿਆਂਦੀ ਹੋਈ ਉਹ ਮਹਾਰਾਜ ਜੀ ਦੇ ਚਰਨਾਂ ਚ ਭੇਟਾ ਕਰਦੇ ਹਨ।
ਆਵੇ ਦਿਨ ਪ੍ਰਤ ਦਰਬ
ਹਜ਼ਾਰਾਂ, ਹਜ਼ਾਰਾਂ ਰੁਪਈਆ ਦਿਨ ਪ੍ਰਤੀ ਸਤਿਗੁਰਾਂ ਦੇ ਚਰਨਾਂ ਵਿਚ ਇਕੱਤਰ ਹੁੰਦਾ ਹਾਜ਼ਰ ਹੁੰਦਾ, ਸੰਗਤ ਦੀ ਦਸਵੰਧ ਦੀ ਮਾਇਆ ਇਕੱਤਰ ਹੋ ਕੇ ਆਉਂਦੀ ਹੈ।
ਸਭਪੁਰ ਗ੍ਰਾਮਨ ਵਿਖੀ ਮਸੰਦ,
ਸਾਰਿਆਂ ਗ੍ਰਾਮਾਂ ਨਗਰਾਂ ਸ਼ਹਿਰਾਂ ਦੇਸ਼ਾਂ ਵਿਦੇਸ਼ਾਂ ਚ ਗੁਰੂ ਘਰ ਦੇ ਜਿਹੜੇ ਮਸੰਦ ਨੇ ਉਹ ਮਾਇਆ ਇਕੱਤਰ ਕਰਦੇ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਸੰਗਤ ਕੋਲੋਂ ਜਿਹੜੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਦੋ ਦੋ ਛੇ ਛੇ ਮਹੀਨਿਆਂ ਬਾਅਦ ਉਹ ਮਹਾਰਾਜ ਜੀ ਕੋਲ ਲਿਆ ਕੇ ਹਾਜ਼ਰ ਕਰਦੇ ਹਨ। ਮਸੰਦ ਪਹਿਲੋਂ ਮਾੜੇ ਨਹੀਂ ਸਨ, ਪਰ ਜਿਵੇਂ ਜਿਵੇਂ ਸਮਾਂ ਬੀਤਿਆ ਨੌਵੇਂ ਪਾਤਸ਼ਾਹ ਦੇ ਵੇਲੇ ਤੱਕ ਜਾਂਦਿਆਂ ਜਾਂਦਿਆਂ ਭ੍ਰਸ਼ਟ ਹੋ ਗਏ, ਨਹੀਂ ਤਾਂ ਪਹਿਲਾਂ ਬੜੇ ਬੜੇ ਭਲੇ ਮਸੰਦ। ਮਹਾਰਾਜ ਦਸਵੇਂ ਪਾਤਸ਼ਾਹ ਦੇ ਸਮੇਂ ਵੀ ਭਾਈ ਫੇਰੂ ਸਾਹਿਬ ਜੀ ਵਰਗੇ ਸੱਚੀ ਦਾੜੀ ਦਾ ਜਿਹੜਾ ਨੂੰ ਖਿਤਾਬ ਦਿੱਤਾ, ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਵੀ ਕੀਤੀਆਂ, ਭਲੇ ਮਸੰਦ ਵੀ ਹੋਏ, ਪਰ ਮਸੰਦ ਸ਼ਬਦ ਮਾੜਾ ਨਹੀਂ ਸੀ। ਉਨ੍ਹਾਂ ਦੀਆਂ ਕਰਤੂਤਾਂ ਜਦੋਂ ਨੌਵੇਂ ਪਾਤਸ਼ਾਹ ਦੇ ਵੇਲੇ ਦਸਵੇਂ ਪਾਤਸ਼ਾਹ ਦੇ ਵੇਲੇ ਮਲੀਨ ਹੋਈਆਂ, ਫਿਰ ਮਸੰਦ ਸ਼ਬਦ ਜਿਹੜਾ ਸੀ ਮਸਨਤ ਦੇ ਨਾਲ ਜਿਹੜਾ ਗੱਦੀ ਦੇ ਨਾਲ ਸੰਬੰਧ ਰੱਖੇ ਉਹਨੂੰ ਮਸੰਦ ਕਹਿੰਦੇ ਸੀ। ਹੁਣ ਤਾਂ ਜਿਹਨੂੰ ਮਾਨੋ ਕੌੜਾ ਬੋਲਣਾ ਹੋਵੇ ਉਹਨੂੰ ਮਸੰਦ ਕਹਿ ਦਿਓ, ਇੰਨੇ ਨਾਲ ਹੀ ਅਗਲਾ ਸੜ ਜਾਂਦਾ ਵੀ ਮੈਨੂੰ ਮਸੰਦ ਕਿਹਾ ਹੈ। ਤੋ ਇੰਨਾ ਉਹ ਨਾਂ ਉਹਨਾਂ ਨੇ ਬਦਨਾਮ ਕਰ ਦਿੱਤਾ ਸੀ। ਪਰ ਜਿਹੜੇ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਜਿਹੜੀ ਮਸੰਦ ਪ੍ਰਥਾ ਉਹ ਚੌਥੇ ਪਾਤਸ਼ਾਹ ਦੇ ਸਮੇਂ ਚੱਲੀ ਹੈ। ਤੋ ਬੇਅੰਤ ਸੰਗਤਾਂ ਕੋਲੋਂ ਦਸਵੰਧ ਦੀ ਮਾਇਆ ਇਕੱਤਰ ਕਰਕੇ ਪਿੰਡਾਂ ਚੋਂ ਨਗਰਾਂ ਚੋਂ ਬੜੀ ਇਮਾਨਦਾਰੀ ਨਾਲ, ਇਹ ਨਹੀਂ ਕਿ ਉਸ ਮਾਇਆ ਵਿਚੋਂ ਆਪਣੇ ਲਈ ਵਰਤਣੀ, ਗੁਰੂ ਸਾਹਿਬ ਜੀ ਦੀ ਮਾਇਆ ਨੂੰ ਇਉਂ ਸਮਝਣਾ ਮਸੰਦਾਂ ਨੇ ਮਾਨੋ ਜਿਵੇਂ ਇਹ ਸਾਡੇ ਲਈ ਜ਼ਹਿਰ ਹੈ, ਇਹ ਵੇਖਿਆ ਹੈ ਅਸੀਂ ਨਹੀਂ ਖਾਣਾ। ਤੋ ਗੁਰੂ ਸਾਹਿਬ ਜੀ ਦੇ ਖਜ਼ਾਨੇ ਚ ਭੇਟਾ ਕਰਨ, ਗੁਰੂ ਪਾਤਸ਼ਾਹ ਨੇ ਖੁਸ਼ੀ ਕਰਕੇ ਜੋ ਉਹਨਾਂ ਨੂੰ ਬਖਸ਼ਣਾ ਉਹ ਉਹਨਾਂ ਨੂੰ ਪ੍ਰਾਪਤ ਹੋ ਜਾਣਾ। ਏਦਾਂ ਉਹ ਮਸੰਦ ਬੇਅੰਤ ਥਾਵਾਂ ਤੋਂ ਗੁਰੂ ਘਰ ਦੀ ਮਾਇਆ ਨਗਰਾਂ ਪਿੰਡਾਂ ਸ਼ਹਿਰਾਂ ਚੋਂ ਉਗਰਾਹ ਕੇ ਲੈ ਕੇ ਆਉਂਦੇ ਹਨ।
ਗੁਰ ਕੋ ਦਰਬ ਬਟੋਰੇ ਬ੍ਰਿੰਦ,
ਸਤਿਗੁਰੂ ਜੀ ਦੀ ਜਿਹੜੀ ਮਾਇਆ ਹੈ ਸਿੱਖਾਂ ਦੇ ਕੋਲ ਜਿਹੜੇ ਕਾਰ ਵਿਹਾਰ ਕਰਨ ਵਾਲੇ ਉਹਨਾਂ ਵੇਲਿਆਂ ਚ ਹਰ ਇੱਕ ਸਿੱਖ ਦਸਵੰਧ ਕੱਢਦਾ ਸੀ। ਅੱਜ ਕੱਲ ਭਾਵੇਂ ਮਰਿਆਦਾ ਸਿੱਖਾਂ ਵਿਚ ਘਟਦੀ ਜਾ ਰਹੀ ਹੈ, ਪੁਰਾਤਨ ਸਮਿਆਂ ਵਿਚ ਹਰ ਇੱਕ ਗੁਰਸਿੱਖ ਜਿੰਨੀ ਜਿੰਨੀ ਵੀ ਚਾਹੇ ਕੋਈ ਅਮੀਰ ਹੈ ਗਰੀਬ ਹੈ ਵੱਡਾ ਹੈ ਛੋਟਾ ਹੈ ਹਰ ਇੱਕ ਸਿੱਖ ਨੇ ਆਪਣੀ ਮਾਇਆ ਚੋਂ ਦਸਵੰਧ ਜਿਹੜਾ ਸੀ ਉਹ ਕੱਢਣਾ ਹੀ ਕੱਢਣਾ, ਔਰ ਬੜੀ ਇਮਾਨਦਾਰੀ ਨਾਲ ਕੱਢਣਾ। ਜਿੰਨੀ ਵੀ ਕਮਾਈ ਕਰਨੀ ਉਹਦੇ ਚੋਂ ਦਸਵਾਂ ਹਿੱਸਾ ਗੁਰੂ ਨਿਮਿਤ ਕੱਢਣਾ, ਉਹ ਜਦੋਂ ਇਕੱਠਾ ਹੋਣਾ ਮਸੰਦਾਂ ਨੂੰ ਦੇ ਦੇਣਾ ਜਾਂ ਆਪ ਗੁਰੂ ਘਰ ਆ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਨਾ, ਇਹ ਮਰਿਆਦਾ ਹੈ।
ਪਛਮ ਬਿਕੇ ਬਿਲਾਇਤ ਮਾਈ,
ਪੱਛਮ ਦਿਸ਼ਾ ਚ ਜਿਹੜੇ ਬਲੈਤ ਰੋਮ ਆਦਿਕ ਦੇ ਇਲਾਕੇ ਹਨ,
ਚਲਿਓ ਆਏ ਤਨ ਸਭ ਗੁਰ ਪਾਹੀ,
ਅਫਗਾਨਿਸਤਾਨ ਤੱਕ ਦੇ ਇਲਾਕੇ ਚੋਂ ਜਿੱਥੇ ਜਿੱਥੇ ਗੁਰਸਿੱਖ ਵਸਦੇ ਨੇ ਮਹਾਰਾਜ ਜੀ ਦੇ ਪਾਸ ਦਸਵੰਧ ਦੀ ਮਾਇਆ ਉਥੋਂ ਵੀ ਸਿੱਖ ਭੇਜਦੇ ਨੇ ਚੱਲ ਕੇ ਆਉਂਦੀ ਹੈ।
ਪੂਰਬ ਦੱਖਣ ਉੱਤਰ ਸਾਰੇ,
ਇੱਧਰ ਪੂਰਬ ਦਿਸ਼ਾ ਵਿੱਚ ਚੜ੍ਹਦੇ ਵਾਲੇ ਪਾਸੇ ਪਟਨਾ ਸਾਹਿਬ ਤੱਕ ਜਿਹੜੇ ਸਿੱਖ ਨੇ ਉਥੋਂ ਵੀ ਬੇਅੰਤ ਸੰਗਤ ਜਿਹੜੀ ਹੈ ਉਹ ਮਾਇਆ ਭੇਜਦੀ ਹੈ ਦਸਵੰਧ ਦੀ, ਮਹਾਰਾਜ ਜੀ ਦੇ ਚਰਨਾਂ ਵਿੱਚ ਉਥੋਂ ਵੀ ਮਾਇਆ ਹਾਜ਼ਰ ਹੁੰਦੀ। ਫਿਰ ਇੱਧਰ ਦੱਖਣ ਦਿਸ਼ਾ ਵਾਲੇ ਪਾਸੇ ਦੱਖਣ ਦਿਸ਼ਾ ਜਗਨਨਾਥਪੁਰੀ ਤੱਕ ਵੀ ਗੁਰਸਿੱਖ ਵਸਦੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ ਉਥੋਂ ਉਥੋਂ ਮਾਇਆ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੁੰਦੀ ਹੈ।
ਆਨੇ ਦਰਬ ਮਸੰਦ ਉਦਾਰੇ,
ਜਿਹੜੇ ਮਸੰਦ ਨੇ ਉਹ ਮਾਇਆ ਲੈ ਕੇ ਆਉਂਦੇ ਸੰਗਤ ਕੋਲੋਂ ਉਗਰਾਹ ਕੇ ਇਕੱਤਰ ਕਰਕੇ ਗੁਰੂ ਚਰਨਾਂ ਚ ਹਾਜ਼ਰ ਹੁੰਦੇ ਨੇ।
ਦਿਨ ਕੇ ਚੌਥੇ ਪਹਿਰ ਦੀਵਾਨ,
ਸ਼ਾਮ ਦੇ ਸਮੇਂ ਜਿਹੜਾ ਚੌਥਾ ਪਹਿਰ ਆ ਜਿਹੜੇ ਪਹਿਰ ਚ ਹੁਣ ਆਪਾਂ ਬੈਠੇ ਦਿਨ ਦਾ ਚੌਥਾ ਪਹਿਰ ਹੈ, ਇਸ ਵੇਲੇ ਮਹਾਰਾਜ ਜੀ ਦਾ ਰੋਜ਼ਾਨਾ ਦੀਵਾਨ ਸਜਦਾ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਗੁਰੂ ਜੀ ਬੈਠ ਕੇ ਦਰਸ਼ਨ ਦਿੰਦੇ ਹਨ।
ਕਰੇ ਲਗਾਵਨ ਗੁਰੂ ਮਹਾਨ,
ਚੌਥੇ ਪਹਿਰ ਦਿਨ ਦੇ ਰੋਜ਼ਾਨਾ ਹੀ ਸਤਿਗੁਰਾਂ ਦਾ ਦੀਵਾਨ, ਜ਼ਿਆਦਾ ਅਕਾਲ ਤਖ਼ਤ ਸਾਹਿਬ ਤੇ ਸਜਾਉਂਦੇ, ਦਰਬਾਰ ਸਾਹਿਬ ਮਹਾਰਾਜ ਜੀ ਬਹੁਤ ਘੱਟ ਸਮਾਂ ਹਾਜ਼ਰੀ ਭਰਦੇ, ਕਿਉਂਕਿ ਵੱਡਿਆਂ ਦੇ ਦਰਬਾਰ ਦਾ ਸਨਮਾਨ ਕਰਨ ਲਈ, ਕਿਉਂਕਿ ਪਾਤਸ਼ਾਹ ਜਦੋਂ ਉੱਥੇ ਬਹੁਤਾ ਸਮਾਂ ਬੈਠਦੇ ਤਾਂ ਬੇਅੰਤ ਸੰਗਤ ਆ ਕੇ ਹਾਜ਼ਰ ਹੋ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ। ਤੋ ਛੇਵੇਂ ਪਾਤਸ਼ਾਹ ਜੀ ਨੇ ਫਿਰ ਉੱਥੇ ਥੋੜਾ ਸਮਾਂ ਹੀ ਬੈਠਣਾ, ਜ਼ਿਆਦਾ ਸਮਾਂ ਮਹਾਰਾਜ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਸਜਣਾ। ਸ਼ਾਮ ਦੇ ਸਮੇਂ ਰੋਜ਼ਾਨਾ ਹੀ ਜਿਹੜਾ ਦੀਵਾਨ ਸਜਦਾ ਸੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੀ ਸਜਦਾ ਹੈ।
ਪ੍ਰਥਮ ਨਵੇਂ ਘਰ ਸ੍ਰੀ ਹਰਿਮੰਦਰ,
ਜਦੋਂ ਵੀ ਸਤਿਗੁਰੂ ਜੀ ਦੀਵਾਨ ਚ ਆਉਂਦੇ ਹੈ ਪਹਿਲਾਂ ਨਮਸਕਾਰ ਕਰਦੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਜਾ ਕੇ ਪ੍ਰਣਾਮ ਕਰਦੇ, ਨਮਸਕਾਰ ਕਰਦੇ।
ਚਤਰ ਪ੍ਰਦਕਸ਼ਣਾ ਦੀ ਕਰ ਸੁੰਦਰ,
ਦਰਬਾਰ ਸਾਹਿਬ ਦੀਆਂ ਚਾਰ ਪ੍ਰਕਰਮਾ ਕਰਕੇ
ਬੈਠੇ ਆਨ ਸਕਲ ਤਿਸ ਥਾਨ,
ਫਿਰ ਸੰਗਤ ਨੂੰ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਬੈਠਦੇ ਹਨ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਣ ਕੇ ਸਜਦੇ ਹਨ।
ਸ੍ਰੀ ਹਰਗੋਬਿੰਦ ਜਹਾਂ ਸੁਜਾਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸਭ ਦਿਆਂ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਨੇ, ਉਹ ਦੀਵਾਨ ਸਜਾ ਕੇ ਬੈਠਦੇ ਹਨ।
ਗਾਏ ਰਬਾਬੀ ਬਾਬਕ ਰਾਗ,
ਮਹਾਰਾਜ ਜੀ ਦਾ ਇੱਕ ਰਬਾਬੀ ਸਿੱਖ ਹੈ ਜਿਹਦਾ ਨਾਮ ਹੈ ਭਾਈ ਬਾਬਕ, ਇਹ ਰਾਗੀ ਵੀ ਸੀ ਤੇ ਬੜੇ ਵੱਡੇ ਯੋਧੇ ਵੀ ਸੀ ਭਾਈ ਬਾਬਕ ਜੀ। ਮਹਾਰਾਜ ਜੀ ਦੇ ਦਰਬਾਰ ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਈ ਬਾਬਕ ਜੀ ਕੀਰਤਨ ਕਰਦੇ, ਸ਼ਾਮ ਨੂੰ ਬੜੇ ਪ੍ਰੇਮ ਨਾਲ ਰੀਝ ਰੀਝ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਉਹ ਰਾਗਾਂ ਵਿਚ ਕਰਦੇ ਨੇ ਗਾਇਨ।
ਗੁਰ ਜੁਤ ਸਿੱਖ ਸੁਨੇ ਕਰ ਰਾਗ,
ਜਿਤਨੇ ਗੁਰਸਿੱਖ ਨੇ ਸਤਿਗੁਰੂ ਜੀ ਦੇ ਸਮੇਤ ਬੈਠੇ ਬਹੁਤ ਹੀ ਪ੍ਰੇਮ ਨਾਲ ਕੀਰਤਨ ਸੁਣਦੇ, ਰਾਗ ਨਾਮ ਪ੍ਰੇਮ ਦਾ ਵੀ ਹੈ। ਭਾਈ ਬਾਬਕ ਜੀ ਰਾਗ ਵਿਚ ਹੀ ਗਾਉਂਦੇ ਤੇ ਜਿੰਨੇ ਗੁਰਸਿੱਖ ਨੇ ਉਹ ਬੜੇ ਰਾਗ ਨਾਲ ਸੁਣਦੇ, ਰਾਗ ਨਾਮ ਪ੍ਰੇਮ ਦਾ, ਬਹੁਤ ਹੀ ਭਾਰੀ ਪ੍ਰੀਤ ਨਾਲ ਪ੍ਰੇਮ ਨਾਲ ਗੁਰਬਾਣੀ ਦਾ ਕੀਰਤਨ ਸੁਣਦੇ ਹਨ।
ਆਨ ਆਨ ਦਰਸੇ ਸਿੱਖ ਸਾਰੇ,
ਜਿਤਨੇ ਗੁਰਸਿੱਖ ਨੇ ਜਦੋਂ ਸਤਿਗੁਰਾਂ ਦਾ ਦੀਵਾਨ ਸੱਜ ਜਾਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਚ ਰਹਿਣ ਵਾਲੇ ਜਾਂ ਬਾਹਰੋਂ ਆਈਆਂ ਸੰਗਤਾਂ, ਉਹ ਸ਼ਾਮ ਨੂੰ ਫਿਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜਦੀਆਂ ਨੇ।
ਪੂਰੇ ਮਨੋਰਥ ਕਾਂਖਾ ਵਾਰੇ,
ਹਰ ਇੱਕ ਦੀ ਕਾਂਖਾ, ਹਰ ਇੱਕ ਦੀ ਕਾਮਨਾ, ਹਰ ਇੱਕ ਦੀਆਂ ਰੀਝਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ, ਸਭ ਦੀਆਂ ਝੋਲੀਆਂ ਭਰ ਕੇ ਵਾਪਸ ਤੋਰਦੇ ਹਨ।
ਕੀਤਕ ਆਵਤ ਚੱਲ ਜਗਿਆਸੀ,
ਕਈ ਜਗਿਆਸੂ ਵੀ ਆਉਂਦੇ ਚੱਲ ਕੇ, ਸਾਰੇ ਕਾਮਨਾਵਾਂ ਵਾਲੇ ਨਹੀਂ ਹੁੰਦੇ, ਕਈਆਂ ਅੰਦਰ ਜਗਿਆਸਾ ਹੁੰਦੀ ਕਿ ਸਾਨੂੰ ਸਾਹਿਬ ਦੇ ਸਰੂਪ ਦੀ ਆਪਣੇ ਨਿੱਜ ਸਰੂਪ ਦੀ ਪ੍ਰਾਪਤੀ ਹੋਵੇ, ਉਹਨਾਂ ਨੂੰ ਜਗਿਆਸੂ ਕਹਿੰਦੇ। ਇੱਕ ਤਾਂ ਹੁੰਦੇ ਕਾਮਨਾ ਧਾਰ ਕੇ ਆਉਣ ਵਾਲੇ, ਮਹਾਰਾਜ ਸਾਡਾ ਕੇਸ ਫਤਿਹ ਹੋ ਜਾਏ ਜੀ, ਮਹਾਰਾਜ ਸਾਡਾ ਵਪਾਰ ਚੰਗਾ ਚੱਲੇ ਜੀ, ਸਾਡਾ ਕੰਮ ਹੋ ਜੇ, ਸਾਡਾ ਧੰਦਾ ਪੂਰਾ ਹੋ ਜੇ, ਉਹ ਵੀ ਆਉਂਦੇ, ਪਰ ਬਹੁਤ ਵਿਰਲੇ ਹੁੰਦੇ ਜਿਹੜੇ ਜਗਿਆਸਾ ਲੈ ਕੇ ਆਉਂਦੇ ਕਿ ਸਾਹਿਬ ਜੀ ਸਾਡੇ ਨਿੱਜ ਸਰੂਪ ਦਾ ਸਾਨੂੰ ਗਿਆਨ ਹੋ ਜਾਵੇ, ਪ੍ਰਭੂ ਨੂੰ ਮਿਲਣ ਦੀ ਜਗਿਆਸਾ, ਪਰਮਾਤਮਾ ਦੇ ਸਵਰੂਪ ਵਿੱਚ ਅਭੇਦ ਹੋਣ ਦੀ ਜਗਿਆਸਾ। ਸੰਤ ਗਿਆਨੀ ਨਿਰੰਜਨ ਸਿੰਘ ਜੀ ਜੋ ਇਸ ਸਥਾਨ ਤੇ ਬਹੁਤ ਲੰਮੇਰਾ ਸਮਾਂ ਕਥਾ ਕਰਦੇ ਰਹੇ, ਉਹ ਮਹਾਂਪੁਰਖ ਇੱਕ ਬਚਨ ਕਰਿਆ ਕਰਦੇ ਜਗਿਆਸਾ ਦਾ, ਉਹਨਾਂ ਨੇ ਬੜਾ ਪਿਆਰਾ ਅਰਥ ਕੀਤਾ। ਉਹ ਕਹਿੰਦੇ ਜਾਗ ਪਈ ਹੈ ਆਸਾ ਜਿਨ੍ਹਾਂ ਦੇ ਮਿਲਣ ਮਨ ਵਿੱਚ ਪਰਮੇਸ਼ਰ ਨੂੰ ਮਿਲਣ ਦੀ, ਇਹ ਅਰਥ ਕਰਿਆ ਕਰਦੇ, ਜਾਗ ਪਈ ਹੈ ਜਿਨ੍ਹਾਂ ਦੇ ਹਿਰਦਿਆਂ ਚ ਆਸ ਉਸ ਪਰਮੇਸ਼ਰ ਨੂੰ ਮਿਲਣ ਦੀ, ਉਹਦਾ ਨਾਮ ਹੈ ਜਗਿਆਸੂ, ਉਹਨੂੰ ਜਗਿਆਸੂ ਕਹਿੰਦੇ ਆ ਕਿ ਪ੍ਰਭੂ ਨੂੰ ਮਿਲਣ ਦੀ ਆਸ ਜਿਨ੍ਹਾਂ ਦੇ ਹਿਰਦੇ ਚ ਜਾਗ ਪਏ, ਏਦਾਂ ਦੇ ਜਗਿਆਸੂ ਵੀ ਛੇਵੇਂ ਪਾਤਸ਼ਾਹ ਦੀ ਸ਼ਰਨ ਆਉਂਦੇ ਨੇ।
ਕਿਤਕ ਮਮੋਖੀ ਸਿਖਰੇ ਪਾਸੀ,
ਕਈ ਮਮੋਖਸ਼ੂ ਸਿੱਖ, ਮਮੋਖਸ਼ੂ ਕਿਹਨੂੰ ਕਹਿੰਦੇ ਨੇ, ਜਿਹਦੇ ਅੰਦਰ ਮੁਕਤੀ ਦੀ ਇੱਛਾ ਹੋਵੇ, ਜਿਹਦੇ ਅੰਦਰ ਇਹ ਇੱਛਾ ਹੋਵੇ ਕਿ ਮਹਾਰਾਜ ਸਾਡਾ ਜਨਮ ਮਰਨ ਕੱਟਿਆ ਜਾਏ, ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਈਏ, ਇਹੋ ਜਿਹੀ ਮੁਕਤੀ ਦੀ ਇੱਛਾ ਰੱਖਣ ਵਾਲੇ ਮਮੋਖਸ਼ੂ ਵੀ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ।
ਸੇਵਾ ਕਰੇ ਪ੍ਰੇਮ ਤੇ ਕਨੀ,
ਉਹ ਬੜੇ ਘਣੇ ਪ੍ਰੇਮ ਚ ਭਿੱਜ ਕੇ ਸਤਿਗੁਰਾਂ ਦੀ ਸੇਵਾ ਕਰਦੇ ਹਨ, ਛੇਵੇਂ ਪਾਤਸ਼ਾਹ ਜੀ ਦੀ ਸੇਵਾ ਚ ਹਾਜ਼ਰ ਰਹਿੰਦੇ ਹਨ।
ਸੁਨੇ ਕਰਨ ਦੀ ਜਿਮ ਗੁਰ ਪਨੀ,
ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਉਹ ਸਿੱਖ ਉਸੇ ਤਰ੍ਹਾਂ ਬਚਨ ਸੁਣਦੇ, ਜਿਵੇਂ ਕਹਿੰਦੇ ਉਸੇ ਤਰ੍ਹਾਂ ਕਰਦੇ ਕਿ ਜੋ ਗੁਰਦੇਵ ਨੇ ਕਹਿ ਦਿੱਤਾ ਅਸੀਂ ਉਹੀ ਕਰਨਾ, ਏਦਾਂ ਦੀ ਭਾਵਨਾ ਨਾਲ ਸੇਵਾ ਕਰਦੇ ਹਨ।
ਸੰਧਿਆ ਮੈਂ ਸੋਦਰ ਸੁਨ ਕਰਕੇ,
ਫਿਰ ਸੰਧਿਆ ਵੇਲੇ ਸੋਦਰ ਦਾ ਪਾਠ ਹੁੰਦਾ, ਸੋਦਰ ਦਾ ਪਾਠ ਸਾਰੇ ਸਿੱਖ ਸਤਿਗੁਰਾਂ ਦੇ ਸਮੇਤ ਸੁਣਦੇ।
ਭੋਗ ਪਰੀਤੀ ਸ਼ਰਧਾ ਧਰ ਕੇ,
ਜਦੋਂ ਭੋਗ ਪੈਂਦਾ ਤੇ ਮਨ ਚ ਸ਼ਰਧਾ ਧਾਰਨ ਕਰਕੇ,
ਕਰ ਬੰਦੇ ਬੰਧਨ ਕਰਿਆਚੇ,
ਬੜੇ ਪ੍ਰੇਮ ਨਾਲ ਹੱਥ ਜੋੜ ਕੇ ਗੁਰੂ ਚਰਨਾਂ ਤੇ ਸਿੱਖ ਬੰਦਨਾ ਕਰਦੇ ਹਨ।
ਬੌਰ ਚਲੇ ਸਤਿਗੁਰ ਕੇ ਪਾਛੇ,
ਮਹਾਰਾਜ ਜੀ ਸੋਦਰ ਦੀ ਸਮਾਪਤੀ ਤੋਂ ਬਾਅਦ ਫਿਰ ਦੀਵਾਨ ਚ ਉੱਠਦੇ, ਜਦੋਂ ਚੱਲਦੇ ਤੇ ਸਾਰੇ ਸਿੱਖ ਸਾਰੀ ਸੰਗਤ ਸਤਿਗੁਰਾਂ ਦੇ ਨਾਲ ਨਾਲ ਪਿੱਛੇ ਪਿੱਛੇ ਚੱਲ ਪੈਂਦੀ ਹੈ।
ਵੱਡੀ ਪ੍ਰਦਕਸ਼ਨਾ ਸਰ ਕੀ ਦੇਹੀ,
ਫਿਰ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਵੱਡੀ ਪਰਿਕਰਮਾ ਉਹ ਕਰਦੇ ਸਤਿਗੁਰੂ ਛੇਵੇਂ ਪਾਤਸ਼ਾਹ ਅੱਗੇ ਅੱਗੇ ਮੂਹਰੇ ਮੂਹਰੇ, ਬਾਕੀ ਜਿੰਨੀ ਸੰਗਤ ਉਹ ਸਤਿਗੁਰਾਂ ਦੇ ਨਾਲ ਨਾਲ ਪਿੱਛੇ ਪਿੱਛੇ ਚੱਲਦੀ ਅੰਮ੍ਰਿਤਸਰ ਸਰੋਵਰ ਦੀ ਵੱਡੀ ਪਰਿਕਰਮਾ ਕਰਦੇ ਨੇ।
ਪੌਰ ਦਰਸ਼ਨੀ ਦਰਸ਼ਨ ਲਈ,
ਵੱਡੀ ਪਰਿਕਰਮਾ ਕਰਕੇ ਫਿਰ ਜਿਹੜੀ ਦਰਸ਼ਨੀ ਜੋੜੀ ਆ ਦਰਬਾਰ ਸਾਹਿਬ ਦੀ, ਉੱਥੇ ਆ ਕੇ ਸੀਸ ਝੁਕਾ ਕੇ ਪਰਿਕਰਮਾ ਸੰਪੂਰਨ ਕਰਦੇ।
ਅੰਤਰ ਕੀ ਪਰਿਕਰਮਾ ਕਰੇ,
ਫਿਰ ਅੰਦਰ ਜਾਂਦੇ ਦਰਬਾਰ ਸਾਹਿਬ, ਦਰਬਾਰ ਸਾਹਿਬ ਅੰਦਰ ਜਾ ਕੇ ਫਿਰ ਹਰਿਮੰਦਰ ਸਾਹਿਬ ਦੀ ਜਿਹੜੀ ਅੰਦਰਲੀ ਛੋਟੀ ਪਰਿਕਰਮਾ ਉਹ ਛੇਵੇਂ ਪਾਤਸ਼ਾਹ ਕਰਦੇ, ਨਾਲ ਨਾਲ ਸਾਰੀ ਸੰਗਤ ਵੀ ਪਰਿਕਰਮਾ ਕਰਦੀ ਹੈ।
ਨਮਰੀ ਓਤ ਪ੍ਰੇਮ ਕੋ ਤਰੇ,
ਬੜੇ ਭਾਰੀ ਹਿਰਦੇ ਚ ਪ੍ਰੇਮ ਨੂੰ ਧਾਰਨ ਕਰਕੇ ਮਹਾਰਾਜ ਬਾਰੰਬਾਰ ਨਮਰੀ ਹੁੰਦੇ, ਵਿਨਿਮਰ ਹੁੰਦੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਸਨਮੁਖ।
ਭਾਈ ਬ੍ਰਿਧ ਸਭ ਸਿੱਖ ਗੁਰਦਾਸ,
ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਹੋਰ ਵੀ ਬਹੁਤ ਸਾਰੇ ਗੁਰਸਿੱਖ,
ਗਾਵਤ ਚੌਂਕੀ ਸ਼ਬਦ ਪ੍ਰਕਾਸ਼,
ਉਹ ਸ਼ਬਦ ਚੌਂਕੀ ਗਾਉਂਦੇ, ਉਹ ਕੀਰਤਨ ਗਾਇਨ ਕਰਦੇ, ਉਹ ਮਰਿਆਦਾ ਉਸੇ ਤਰ੍ਹਾਂ ਹੀ ਰੱਖੀ, ਭਾਵੇਂ ਛੇਵੇਂ ਪਾਤਸ਼ਾਹ ਆ ਵੀ ਗਏ ਹੁਣ ਤੱਕ ਚੱਲਦੀ ਹੈ। ਤੋ ਕਹਿੰਦੇ ਸ਼ਬਦ ਚੌਂਕੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ।
ਸਨੇ ਸਨੇ ਪਰ ਦਕਸ਼ਨਾ ਦਿੱਤੇ,
ਉਹ ਵੀ ਸਹਿਜੇ ਸਹਿਜੇ ਹੌਲੇ ਹੌਲੇ ਸਰੋਵਰ ਦੀ ਪਰਿਕਰਮਾ ਕਰਦੇ, ਨਾਲ ਨਾਲ ਕੀਰਤਨ ਕਰਦੇ ਜਾਂਦੇ।
ਸ਼ਬਦ ਪੜਤ ਸਮਝਤ ਸੁਖ ਲੀਤੇ,
ਨਾਲੇ ਸ਼ਬਦਾਂ ਨੂੰ ਪੜਦੇ ਤੇ ਪੜ ਕੇ ਸ਼ਬਦ ਨੂੰ ਸਮਝਦੇ, ਇਹ ਸ਼ਬਦ ਕਹਿ ਕੀ ਰਿਹਾ, ਪੜਦਿਆਂ ਕੀਰਤਨ ਕਰਦਿਆਂ ਪੜਦੇ, ਸੰਗਤ ਜਿੰਨੀ ਵੀ ਸਿੱਖ ਜਿੰਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ, ਨਾਲ ਉਸ ਸ਼ਬਦ ਨੂੰ ਸਮਝਦੇ ਨੇ ਕਿ ਸ਼ਬਦ ਕਹਿ ਕੀ ਰਿਹਾ, ਏਦਾਂ ਸ਼ਬਦ ਚੌਂਕੀ ਦਾ ਰਸ ਲੈਂਦੇ ਨੇ ਬੜੇ ਪ੍ਰੇਮ ਨਾਲ।
ਦੇਖਤ ਪਈ ਪ੍ਰਸੰਨ ਬਿਲੰਦ,
ਛੇਵੇਂ ਪਾਤਸ਼ਾਹ ਬਹੁਤ ਪ੍ਰਸੰਨ ਹੋਏ ਇਹ ਸ਼ਬਦ ਚੌਂਕੀ ਅੱਜ ਜਦੋਂ ਮਹਾਰਾਜ ਜੀ ਨੇ ਵੇਖੀ, ਕਿਉਂਕਿ ਅਗਲੇ ਦਿਨ ਸ਼ਾਮ ਨੂੰ ਜਿਹਦਿਨ ਆਏ ਨੇ, ਅਗਲੇ ਦਿਨ ਹੀ ਸ਼ਬਦ ਚੌਂਕੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖੀ, ਉਹ ਛੇਵੇਂ ਪਾਤਸ਼ਾਹ ਬਹੁਤ ਪ੍ਰਸੰਨ ਹੋਏ।
ਬਦਤ ਪਏ ਸ਼੍ਰੀ ਹਰਗੋਬਿੰਦ,
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਬੋਲੇ, ਜਦੋਂ ਸ਼ਬਦ ਚੌਂਕੀ ਦੇ ਦਰਸ਼ਨ ਕੀਤੇ ਤੇ ਬੋਲੇ,
ਧੰਨ ਬ੍ਰਿਧ ਪਾਈ ਸ਼ੁਭਰੀਤ,
ਮਹਾਰਾਜ ਜੀ ਕਹਿੰਦੇ ਧੰਨ ਹਨ ਬਾਬਾ ਬੁੱਢਾ ਸਾਹਿਬ ਜੀ, ਧੰਨ ਹਨ ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੇ ਸ਼ੁਭ ਰੀਤ ਸ਼ੁਭ ਮਰਿਆਦਾ ਗੁਰੂ ਘਰ ਚ ਚਲਾਈ। ਇਹ ਸ਼ੁਭ ਰੀਤ ਸ਼ਬਦ ਚੌਂਕੀ ਦੀ, ਇਹ ਸ਼ੁਭ ਮਰਿਆਦਾ ਇਹ ਸ਼ੁਭ ਰੀਤ ਚਲਾਈ ਹੈ ਬਾਬਾ ਬੁੱਢਾ ਸਾਹਿਬ ਜੀ ਧੰਨ ਨੇ, ਭਾਈ ਗੁਰਦਾਸ ਸਾਹਿਬ ਜੀ ਧੰਨ ਹਨ।
ਕਰੀ ਸੁਦਾ ਸਰ ਪਰ ਧਰ ਪ੍ਰੀਤ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਕਰਮਾ ਵਿਚ ਦਰਬਾਰ ਸਾਹਿਬ, ਇਹ ਸ਼ਬਦ ਚੌਂਕੀ ਦੀ ਬੜੀ ਸੁੰਦਰ ਮਰਿਆਦਾ, ਬਹੁਤ ਹੀ ਸੋਹਣੀ ਰੀਤ ਜਿਹੜੀ ਆ ਉਹ ਚਲਾਈ ਹੈ।
ਕਰੇ ਸਰਾਹਨ ਪੁੰਨ ਗੁਰਦਾਸ,
ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਸਲਾਉਂਦੇ ਨੇ ਨਾਲ,
ਅਹੋ ਧੰਨ ਬੜ ਪ੍ਰੇਮ ਪ੍ਰਕਾਸ਼,
ਕਹਿਣ ਲੱਗੇ ਧੰਨ ਹੋ ਭਾਈ ਗੁਰਦਾਸ ਜੀ ਕਿ ਤੁਹਾਡੇ ਹਿਰਦੇ ਚ ਗੁਰੂ ਘਰ ਦਾ ਭਾਰੀ ਪ੍ਰੇਮ ਪ੍ਰਕਾਸ਼ ਰਿਹਾ।
ਪੁਨੇ ਜਾਮਨੀ ਮੈਂ ਗੁਰ ਜਾਵੇ,
ਏਦਾਂ ਜਦੋਂ ਰਾਤ ਪੈ ਜਾਂਦੀ ਹਨੇਰਾ ਪਸਰ ਜਾਂਦਾ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਿਆਂ ਮਹਿਲਾਂ ਵਿਚ ਆਉਂਦੇ, ਗੁਰੂ ਕੇ ਮਹਿਲਾਂ ਵਿਚ ਆਣ ਕੇ ਨਿਵਾਸ ਕਰਦੇ।
ਸੁਖ ਸਮੇਤ ਸ਼ੁਭ ਸਦਨ ਬਿਤਾਵੇ,
ਸੁਖ ਨਾਲ ਆਨੰਦ ਨਾਲ ਸਤਿਗੁਰੂ ਜੀ ਆਪਣਿਆਂ ਮਹਿਲਾਂ ਚ ਨਿਵਾਸ ਕਰਕੇ ਰਾਤ ਬਤੀਤ ਕਰਦੇ ਹਨ।
ਪੁਰ ਕਰਤਾਰ ਵਿਖੀ ਗਨ ਸੈਨਾ,
ਉਧਰ ਕਰਤਾਰਪੁਰ ਸਾਹਿਬ ਫੌਜਾਂ ਸਾਰੀਆਂ ਉੱਥੇ ਸੀ ਜਦੋਂ ਮਹਾਰਾਜ ਨਾਨਕ ਮਤਾ ਸਾਹਿਬ ਗਏ ਨੇ, ਤੇ ਜਿੰਨੇ ਘੋੜ ਸਵਾਰ ਸੀ ਉਹਨਾਂ ਨੂੰ ਉੱਥੇ ਛੱਡ ਗਏ ਸੀ ਕਰਤਾਰਪੁਰ ਸਾਹਿਬ, ਕਿਉਂਕਿ ਉਧਰ ਘਾਹ ਦੀ ਕਮੀ ਨਹੀਂ ਸੀ, ਇਧਰ ਘਾਹ ਦੀ ਕਿੱਲਤ ਸੀ। तो करतारपुर साहब महाराज जी दी सारी सेना सारे योधे उत्थे सन।
पटी बुलाए प्रथम गुण ऐना,
महाराज जी ने सुनेया भेज के करतारपुर साहब तो सारी सेना सारे घोड़ सवार फौजा श्री अमृतसर साहब सद लिया।
पेंदे खां समेत चल आई,
पेंदे खां महाराज जी उत्थे भर्ती कर गए सी करतारपुर साहब, कह गए सी सिखा नू खुराक भी ला गए सी भी इना इनी खुराक इनू देनी है रोज, तो पेंदे खां भी फौज दे नाल वापस आया श्री अमृतसर साहब आया।
गुर आगे सब गरीब निवाई,
सारे योधे महाराज जी दे पास आए सतगुरु जी दे चरणा ते सब ने बड़े अदब नाल शीश झुका के मत्था टेकया।
पृथक पृथक सुपटन को हीरा,
कले कले सूरमे नू महाराज जी वेख दे, क्योंकि सब नू महाराज जी जान दे कले कले नू, कले कले नू वेख दे ते परख दे ने।
बूजी कुशल सबन तिस बेरा,
सारयां दी कुशलता पुछी है, सारयां दा राजी खुशी दा सुख सनेहा पुछया है।
परख तोए गन करें उचारी,
सब बड़े खुश हो के प्रसन्न हो के महाराज जी नू बेनती करदिया दसदे ने।
अखिल अनामे कृपा तुम्हारी,
कहण लगे महाराज तुहाडी कृपा नाल सारे राजी खुशी हां, तुहाडी दया मया नाल सब राजी खुशी हां, घोड़े भी नरोए ने महाराज ते जिन्ने योधे ने सारे चढ़दी कला विच हन।
पुन तो रंग शुभ अंग निहारे,
महाराज जी फिर आप गए घोड़िया नू वेखण वास्ते भी घोड़े राजी ने, तो सतगुरु सच्चे पातशाह ने फिर के सारे घोड़िया नू वेख्या, कले कले घोड़े दे पौड़ वेखे पैर वेखे भी किसे घोड़े दा कोई पैर ना खराब होवे, चारे पासे फिर के जिन्ने घोड़े सी कले कले घोड़े नू महाराज जी ने वेख्या, पहला सूरमिया नू वेख्या भी सूरमे सारे ठीक ठाक ने तंदुरुस्त ने भी ढिले मठे दा नहीं, शरीर कमाए आ कसरत करदे आ शस्त्र विद्या दा अभ्यास करदे आ के नहीं, फिर घोड़े तके सतगुरु जी ने सारे।
आई पुष्ट तन प्राकर्म भारी,
महाराज जी कहंदे घोड़े तां बड़े राजी करके लियायो योधे, घोड़े बड़े सुंदर ने रिष्ट पुष्ट ने, महाराज जी ने बड़िया खुशियां कीतियां, बहुत प्रसन्न हुए सारे योधिया ते।
पुन पेंदे खां की दिश देखा,
फिर पेंदे खां आया महाराज जी नू नमस्कार कीती, सतगुरां ने पेंदे खां वल वेख्या।
जिस को डील शरीर विशेखा,
पेंदे खां जिहदी डील बड़ी उच्ची लम्मी सत फुट उच्चा लम्मा जवान, बहुत वड्डी कद काठी सी पेंदे खां दी।
पूरब ते ड्योडा होए गए,
जदों महाराज जी कोल आया सी उहदे नालों डेढ़ गुणा ज्यादा हो गया उहदा शरीर, बली हो गया, पहला थोड़ा जा लगर जा सी लम्मा जा, कद तां लम्मा सी पर बलवान नहीं सी, महाराज जी ने खुराक ला दित्ती भी इहनू चंगी खुराक देनी है, चंगे मेवे खवाउणे आ, कसरत करवाउणी, जदों हुण आया ते पहला नालों ड्योडा हो गया पैंदा, इन्ना उहदा शरीर बलवान है।
अत खुराक ते बल अत पयो,
इहदे खुराक बहुत ज्यादा, दो दो मझां दा तां दुध उहनू काढ के पिआउंदे रहे, मेवे पा के कई तरह देसी घ्यो नू चारदे रहे, कहिंदे शरीर उहदा अत दी खुराक खाण करके अत दा बलवान हो गया।
बड़ी पुष्ट पुज दंड प्रचंड,
उहदे जिहड़े पुज दंडे ने उहदियां जिहड़ियां बाहवां ने बड़ियां बलवान ने, बहुत ज्यादा बलवान मोटियां बाहवां, मोटियां दा मतलब थूल ने, बाहवां वखरियां नजर आउंदियां, डोले वखरे नजर आउंदे, अगले पासे वाले जिहड़ी बाह आ गुट ओ आम करके तां किसे दे हाथ विच ही ना आवे, इन्ना मोटा गुट है हाथ दा पेंदे खां दा।
मनो करब की दीर्घ सुंड,
बाहवां एदां जापदियां जिवें किसे हाथी दियां लम्मियां सुंडां होण, किसे हाथी दी लम्मी सुंड हुंदी है ना, सुंड बड़ी बलवान हुंदी हाथी दी, जे शेर नूं भी घोटले विच उहदी जान कढ दिंदा, कहिंदे एदां हाथी दियां सुंडां ने मानो एदां दियां बाहवां ने दोवें पेंदे दियां।
कद विशाल मस भीज ते आनन,
सत फुट दे नेड़े उच्चा लम्मा कद है ते चेहरे ते हाले थोड़ी थोड़ी मस भुरदी है, उम्र बहुती नहीं सी पेंदे दी, दाढ़ी हाले थोड़ी थोड़ी आ रही है पेंदे दी।
जै समान तन नाहे नयानन,
जिन्ने सूरमे ने गुरु साहब कोल किसे दा शरीर एहो जा नहीं जिहो जा पेंदे खां दा, उच्चा लम्मा कद बाहवां बलवान, ਕਿਸੇ ਹੋਰ ਯੋਧੇ ਦਾ ਇਹੋ ਜਿਹਾ ਸਰੀਰ ਨਜ਼ਰ ਨਹੀਂ ਆਉਂਦਾ।
ਦੇਖ ਪ੍ਰਸੰਨ ਭਾਈ ਗੁਰਸਾਈ,
ਜਦੋਂ ਪੈਂਦੇ ਖਾਂ ਨੂੰ ਵੇਖਿਆ ਨਾ ਵੀ ਅੱਗੇ ਨਾਲੋਂ ਡੋਡਾ ਹੋ ਗਿਆ, ਤੇ ਸਾਈ ਜੀ ਜਗਤ ਗੁਰਦੇਵ ਜੀ ਵੇਖ ਕੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਕਹਿੰਦੇ ਆਹੋ ਪੈਂਦੇ ਖਾਂ ਕਮਾਲ ਹੋ ਗਈ ਹੈ, ਵਾਕਈ ਬਲਵਾਨ ਸਰੀਰ ਹੋ ਗਿਆ।
ਬਨੇ ਬਲੀ ਜੋ ਦਾਰਣ ਥਾਈ,
ਪਾਤਸ਼ਾਹ ਨੇ ਸਲਾਘਾ ਕੀਤੀ, ਕਹਿੰਦੇ ਬੜਾ ਯੋਧਾ ਬਣੇਗਾ, ਰਣ ਭੂਮੀ ਚ ਬੜਾ ਲੜਾਕਾ ਹੋਵੇਗਾ, ਬੜਾ ਸੂਰਮਾ ਹੋਵੇਗਾ ਰਣ ਭੂਮੀ ਵਿਚ।
ਆਯੁਧ ਵਿਦਿਆ ਸਿੱਖਿਆ ਹੇਤ,
ਹੁਣ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਨੂੰ ਸ਼ਸਤਰ ਵਿਦਿਆ ਵੀ ਸਿਖਾਓ, ਸ਼ਸਤਰ ਵਿਦਿਆ ਵਿਚ ਇਹਨੂੰ ਨਿਪੁੰਨ ਕਰੋ।
ਬੋਲੇ ਸ਼੍ਰੀ ਸੋਢੀ ਕੁਲ ਕੇਤ,
ਸੋਢੀਆਂ ਦੀ ਕੁਲ ਦੇ ਕੇਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਅਬ ਤੂੰ ਵਰਜਿਸ਼ ਕਰੋ ਸਦਾਈ।
ਮਹਾਰਾਜ ਜੀ ਕਹਿੰਦੇ ਪੈਂਦੇ ਖਾਨ ਅੱਜ ਤੋਂ ਤੂੰ ਵਰਜਿਸ਼ ਜਿਹੜੀ ਆ ਕਸਰਤ ਉਹ ਡਟ ਕੇ ਕਰਨੀ ਆ, ਦੱਬ ਕੇ ਕਰਨੀ ਹੈ।
ਦਿਨ ਮੈਂ ਦੋਏ ਸਮੇਂ ਦਿੜਤਾਈ,
ਔਰ ਕਸਰਤ ਦੋ ਵੇਲੇ ਕਰਨੀ ਆ, ਤੇਰਾ ਕੰਮ ਹੀ ਇਹ ਹੈ ਖਾਣਾ ਤੇ ਫਿਰ ਕਸਰਤ ਕਰਨੀ, ਸਵੇਰੇ ਵੀ ਕਸਰਤ ਕਰਨੀ ਹੈ, ਸ਼ਾਮ ਨੂੰ ਵੀ ਚੰਗੀ ਕਸਰਤ ਕਰਨੀ ਹੈ।
ਗੁਰੂ ਹੁਕਮ ਕੋ ਪਾਏ ਪਠਾਨ,
ਪੈਂਦੇ ਖਾਂ ਨੇ ਜਦੋਂ ਗੁਰੂ ਹੁਕਮ ਸੁਣਿਆ ਕਹਿਣ ਲੱਗਾ ਮਹਾਰਾਜ ਸਤ ਬਚਨ ਕਸਰਤ ਕਰਦਾ ਹਾਂ ਕਿ ਥੋੜੀ ਕਰਦਾ, ਹੁਣ ਬਹੁਤੀ ਸ਼ੁਰੂ ਕਰ ਦਿੰਦਾ, ਦੋ ਵੇਲੇ ਸ਼ੁਰੂ ਕਰ ਦਿੰਦਾ ਜਿਵੇਂ ਆਪ ਜੀ ਦੀ ਆਗਿਆ ਹੋਵੇ।
ਦ੍ਵੈ ਮਣ ਕੀ ਮੁੰਗਰੀ ਤਰਪਾਨ,
ਹੁਣ ਮਹਾਰਾਜ ਜੀ ਨੇ ਹੁਕਮ ਕੀਤਾ ਤੇ ਇਹਦੀ ਕਸਰਤ ਵਾਸਤੇ ਜਿਹੜਾ ਰਾਜਸਾਜ ਚਾਹੀਦਾ, ਉਹਨਾਂ ਵੇਲਿਆਂ ਚ ਮੂੰਗਲੀਆਂ ਹੁੰਦੀਆਂ, ਉਹ ਮੂੰਗਲੀਆਂ ਫੇਰੀਆਂ ਜਾਂਦੀਆਂ ਲੱਕੜ ਦੀਆਂ ਬਣਾਉਂਦੇ, ਉਹ ਦੋ ਦੋ ਮਣ ਦੀਆਂ, ਦੋ ਦੋ ਪੱਕੇ ਮਣ ਦੀਆਂ, ਯਾਨੀ ਕਿ 40 ਕਿਲੋ ਦਾ 40 ਸੇਰ ਦਾ ਮਣ ਹੁੰਦਾ, ਦੋ ਦੋ ਮਣ ਦੀਆਂ ਜਿਹੜੀਆਂ ਮੂੰਗਲੀਆਂ ਸਨ ਉਹ ਇਹਨੂੰ ਬਣਵਾ ਕੇ ਦਿੱਤੀਆਂ ਮਹਾਰਾਜ ਜੀ ਨੇ ਹੁਕਮ ਕਰਕੇ ਲੱਕੜ ਦੀਆਂ। ਪੈਂਦੇ ਖਾਂ ਨੇ ਉਹ ਫੇਰਨੀਆਂ, ਦੋ ਦੋ ਘੰਟੇ ਢਾਈ ਢਾਈ ਘੰਟੇ ਲਗਾਤਾਰ ਉਹ ਮੂੰਗਲੀਆਂ ਫੇਰੀ ਜਾਣੀਆਂ।
ਚਾਰ ਕਰੀ ਫੇਰੀ ਬਲ ਲਾਏ,
ਚਾਰ ਚਾਰ ਘੜੀਆਂ ਤਾਂ ਮੂੰਗਲੀਆਂ ਫੇਰਦਿਆਂ ਇਹਨੂੰ ਸਾਹ ਹੀ ਨਾ ਚੜਦਾ, ਚਾਰ ਘੜੀਆਂ ਤਾਂ ਰੋਜ਼ ਸਵੇਰੇ, ਚਾਰ ਘੜੀਆਂ ਸ਼ਾਮ ਨੂੰ, ਤਕਰੀਬਨ ਡੇਢ ਦੋ ਘੰਟੇ ਲਗਾਤਾਰ ਇਹਨੇ ਮੂੰਗਲੀਆਂ ਫੇਰਨੀਆਂ।
ਧਰ ਧਰਨੀ ਪਰ ਲੀਤੇ ਉਠਾਏ,
ਉਹ ਮੂੰਗਲੀਆਂ ਥੱਲੇ ਧਰ ਦੇਣੀਆਂ, ਫਿਰ ਚੱਕ ਲੈਣੀਆਂ, ਫਿਰ ਫੇਰਨੀਆਂ, ਫਿਰ ਦੰਡ ਮਾਰਨੇ ਕਈ ਕਈ, ਅੱਠ ਅੱਠ ਸੌ, ਹਜ਼ਾਰ ਹਜ਼ਾਰ, ਦੋ ਦੋ ਹਜ਼ਾਰ ਇਹਨੇ ਦੰਡ ਮਾਰਨੇ।
ਬਾਰ ਬਾਰ ਬੋ ਬਾਲੀ ਦਹੇ,
ਤੇ ਜਿਹੜੀਆਂ ਮੂੰਗਲੀਆਂ ਹੋਣੀਆਂ ਧਰ ਧਰ ਕੇ ਜ਼ਮੀਨ ਤੇ ਫਿਰ ਚੁੱਕਣੀਆਂ, ਕਿਉਂਕਿ ਥੱਲਿਓਂ ਧਰ ਕੇ ਉੱਪਰ ਚੁੱਕਦਿਆਂ ਤਾਣ ਲੱਗਦਾ, ਤੂੰ ਕਹਿੰਦੇ ਬਾਰ ਬਾਰ ਥੱਲੇ ਧਰਨੀਆਂ ਫਿਰ ਚੁੱਕਣੀਆਂ, ਤੇ ਉਹਨਾਂ ਦੇ ਕਈ ਕਈ ਬਾਲੇ ਕੱਢ ਦੇਣੇ ਮੂੰਗਲੀਆਂ ਦੇ, 80-80 ਕਿਲੋ ਦੀ ਮੂੰਗਲੀ ਨੂੰ ਇਹਨੇ ਸਮਝਣਾ ਨਾ ਦੋਹਾਂ ਹੱਥਾਂ ਚ ਫੜੀ ਹੋਣੀ।
ਸਿਰ ਪਰ ਆਨ ਭਰਮਾਵਨ ਕਹੇ,
ਉਹਨੂੰ ਆਪਣੇ ਸਿਰ ਦੇ ਪਿਛਲੇ ਪਾਸਿਓਂ ਘੁਮਾਉਣਾ, ਜਿਵੇਂ ਭਲਵਾਨ ਮੂੰਗਲੀਆਂ ਫੇਰਦੇ ਆ ਉਹ ਪਿਛਲੇ ਪਾਸਿਓਂ ਘੁਮਾ ਕੇ ਫਿਰ ਏਦਾਂ ਸਿੱਧੀ ਹੱਥ ਵਿਚ ਖੜੀ ਕਰ ਲੈਣ, ਫਿਰ ਦੂਜੇ ਹੱਥ ਨਾਲ ਫੇਰ ਕੇ ਫਿਰ ਏਦਾਂ ਖੱਬੀ, ਏਦਾਂ ਆਪਣੇ ਸਿਰ ਤੋਂ ਘੁਮਾ ਘੁਮਾ ਕੇ ਮੂੰਗਲੀਆਂ ਫੇਰਦਾ ਪੈਂਦੇ ਖਾਨ।
ਕਿਤੇ ਉੱਤ ਫੇਰੇ ਊਚੇ ਅਰ ਨੀਚੇ,
ਔਰ ਕਦੇ ਨੀਵੇਂ ਕਰਕੇ ਫੇਰਦਾ ਮੂੰਗਲੀਆਂ, ਕਦੇ ਆਪ ਥੱਲੇ ਪੱਬ ਥੋੜੇ ਜੇ ਨੀਵੇਂ ਕਰਕੇ ਫੇਰਦਾ, ਕਹਿੰਦੇ ਕਦੇ ਉੱਚਾ ਹੋ ਕੇ ਫੇਰਦਾ, ਏਦਾਂ ਵੱਖੋ ਵੱਖਰੀਆਂ ਜਿਹੜੀਆਂ ਸਰੀਰ ਦੀਆਂ ਕਸਰਤਾਂ ਨੇ ਉਹ ਕਰਦਾ ਹੈ।
ਕਰੇ ਉਚਾਰਨ ਗੈ ਅਦ ਬੀਚੇ,
ਕਈ ਵਾਰੀ ਉਹ ਮੂੰਗਲੀਆਂ ਨਾ ਏਦਾਂ ਉਤਾਂਹ ਮਾਰਦਾ ਚੁੱਕ ਕੇ, ਤੇ ਉਤਾਂਹ ਮਾਰ ਕੇ ਚੁੱਕ ਕੇ ਤੇ ਉਹਨੂੰ ਵਿਚਕਾਰੋਂ ਫੜ ਲੈਂਦਾ ਬਲ, ਕਿਉਂਕਿ ਉਹ ਸਮਝਦਾ ਹੀ ਨਹੀਂ ਹੁਣ ਇਹਨਾਂ ਮੂੰਗਲੀਆਂ ਦਾ ਵਜਨ ਹੀ ਉਹਨੂੰ ਨੀ ਲੱਗਦਾ, ਇੰਨਾ ਜ਼ਿਆਦਾ ਬਲ ਆ ਗਿਆ ਬਾਹਾਂ ਵਿਚ, ਉਤਾਂਹ ਮਾਰਦਾ ਤੇ ਵਿਚਕਾਰੋਂ ਪਕੜ ਲੈਂਦਾ।
ਵਧਿਓ ਓਜ ਮੂੰਗਰੀ ਪਰ ਭਾਰੂ,
ਕਹਿੰਦੇ ਉਹਨਾਂ ਮੂੰਗਰੀਆਂ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਇਹਦੀਆਂ ਬਾਹਾਂ ਚ, ਕਿਉਂਕਿ ਜ਼ੋਰ ਕੀਤਿਆਂ ਜ਼ੋਰ ਆਉਂਦਾ ਨਾ ਸਰੀਰ ਚ, ਜ਼ੋਰ ਕਰੀਏ ਤੇ ਜ਼ੋਰ ਆਉਂਦਾ, ਜਿਹੜੇ ਤਨ ਦੇ ਹਿੱਸੇ ਦਾ ਜ਼ੋਰ ਤੁਸੀਂ ਜ਼ਿਆਦਾ ਵਰਤੋਗੇ ਜਿਸ ਨੂੰ ਉਹਦੇ ਚ ਓਨਾ ਹੀ ਜ਼ਿਆਦਾ ਤਾਣ, ਓਨਾ ਹੀ ਜ਼ਿਆਦਾ ਜ਼ੋਰ ਆਵੇਗਾ, ਜ਼ੋਰ ਕੀਤਿਆਂ ਜ਼ੋਰ ਆਉਂਦਾ, ਤੋ ਇਹਨੇ ਜ਼ੋਰ ਕਰਨਾ ਪੂਰਾ। ਮੂੰਗਲੀਆਂ ਨੂੰ ਕਹਿੰਦੇ ਓਦਾਂ ਹੀ ਭਰਮਾਈ ਜਾਣਾ ਜਿਵੇਂ ਕੋਈ ਤੀਲਾ ਜਾ ਫੜਿਆ ਹੋਵੇ ਹੱਥ ਵਿਚ, ਦੋ ਦੋ ਮਣ ਦੀ ਮੂੰਗਲੀ, ਉਹਨੂੰ ਸਮਝੇ ਹੀ ਨਾ ਕੁਝ ਪੈਂਦਾ, ਇੰਨਾ ਬਲਵਾਨ ਹੋ ਗਿਆ।
ਕਿਤੇ ਉਤ ਪ੍ਰਮਤ ਸ਼ੀਘਰਤਾ ਤਾਰੋ,
ਤੇਜ਼ੀ ਨਾਲ ਤੁਰਦਾ ਮੂੰਗਲੀਆਂ ਚੁੱਕ ਕੇ, ਕਦੇ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ ਤੁਰਦਾ।
ਪੁਨ ਗੁਰ ਕੱਟ ਸਿੱਖ ਤਾ ਪਰਵਾਏ,
ਮਹਾਰਾਜ ਜੀ ਨੇ ਵੇਖਿਆ ਵੀ ਹੁਣ ਮੂੰਗਲੀਆਂ ਨੂੰ ਸਮਝਦਾ ਨੀ ਕੁਝ, ਪਾਤਸ਼ਾਹ ਨੇ ਹੁਕਮ ਕੀਤਾ ਵੀ ਏਦਾਂ ਕਰੋ, ਵੀ ਰੇਤ ਦੇ ਘੜੇ ਭਰ ਕੇ ਤੇ ਉਹ ਇਹਦੇ ਡੋਲਿਆਂ ਨਾਲ ਬੰਨ ਦਿਓ। ਰੇਤ ਦੇ ਘੜੇ ਭਰਾ ਕੇ ਦੋਨਾਂ ਡੋਲਿਆਂ ਨਾਲ, ਮਹਾਰਾਜ ਕਹਿੰਦੇ ਹੁਣ ਚੱਕ ਵੀ ਪੈਂਦੇ ਆ। ਫਿਰ ਪਹਿਲਾਂ 5-7 ਦਿਨ ਤਾਂ ਤੰਗ ਹੋਇਆ ਪਰ ਚੱਕ ਲਿਆ ਕਰੇ, ਪਰ ਮੁੜ ਕੇ ਉਹ ਜਿਹੜੇ ਰੇਤ ਦੇ ਘੜੇ ਉਹਨਾਂ ਨੂੰ ਵੀ ਨਾ ਸਮਝਿਆ ਕਰੇ ਕੁਝ, ਉਹ ਡੋਲੇ ਨਾਲ ਬੱਧੇ, ਦੋਵਾਂ ਡੋਲਿਆਂ ਨਾਲ ਇੱਕ ਇੱਕ ਘੜਾ ਬੱਧਾ ਹੋਣਾ ਰੇਤ ਦਾ, ਤੇ ਫਿਰ ਉਹਨੇ ਮੂੰਗਲੀਆਂ ਫੇਰਨੀਆਂ।
ਪੈਂਦੀ ਖਾਂ ਕੀ ਦੰਡ ਬੰਧਾਏ,
ਉਹ ਮਹਾਰਾਜ ਜੀ ਨੇ ਪੈਂਦੇ ਦੇ ਡੋਲਿਆਂ ਦੇ ਨਾਲ ਰੇਤ ਦੇ ਘੜੇ ਭਰ ਕੇ ਤੇ ਉਹ ਬਨਵਾ ਦੇਣੇ।
ਬੌਰ ਪ੍ਰਮਾਵਤ ਮੁੰਗਰੀ ਭਾਰੀ,
ਇਹਨੇ ਫਿਰ ਉਹ ਭਾਰੀਆਂ ਮੂੰਗਲੀਆਂ ਜਿਹੜੀਆਂ ਨੇ ਉਹ ਫੇਰਨੀਆਂ ਸਿਰ ਦੇ ਉੱਤੋਂ ਦੀ।
ਕਰੇ ਸ਼ੀਗਰਤਾ ਤਿਮ ਕਰ ਧਾਰੀ,
ਕਹਿੰਦੇ ਜਿਵੇਂ ਪਹਿਲਾਂ ਫੇਰਦਾ ਸੀ ਮੂੰਗਲੀਆਂ ਉਸੇ ਤਰ੍ਹਾਂ ਹੀ ਫੇਰਨ ਲੱਗ ਪਿਆ, ਘੜੇ ਬੰਨੇ ਨਾ ਬੰਨੇ ਇੱਕੋ ਜਿਹੇ ਹੋ ਗਏ ਇਹਦੇ ਵਾਸਤੇ।
ਬਾਲੀ ਕਰੇ ਨਿਕਾਸਨ ਕਨੇ,
ਉਸੇ ਤਰ੍ਹਾਂ ਕਣੇ ਬਾਲੇ ਉਹਨਾਂ ਮੂੰਗਲੀਆਂ ਦੇ ਕੱਢ ਦਿਆ ਕਰੇ।
ਹੀਰਤ ਹੋਈ ਪਰ ਸਨ ਗੁਰ ਭਨੇ,
ਮਹਾਰਾਜ ਜੀ ਬੜੇ ਖੁਸ਼ ਹੁੰਦੇ ਵੇਖ ਕੇ, ਕਹਿੰਦੇ ਏਦਾਂ ਕਰੋ ਵੀ ਇਹ ਰੇਤ ਭਾਰੀ ਕਰਨ ਲਈ ਵਿੱਚ ਪਾਣੀ ਪਾ ਦਿਓ, ਰੇਤ ਗਿੱਲੀ ਹੋ ਜੇ ਹੋਰ ਭਾਰੀ ਹੋ ਜਾਂਦੀ। ਉਹ ਹੋਰ ਭਾਰੇ ਕਰ ਦਿੱਤੇ ਤੇ ਵੇਖ ਕੇ ਮਹਾਰਾਜ ਸੱਚੀ ਪਾਤਸ਼ਾਹ ਪ੍ਰਸੰਨ ਹੋ ਕੇ ਕਹਿੰਦੇ,
ਦਿਨ ਪ੍ਰਤ ਕਰੋ ਬੰਧਾਵਨ ਭਾਰ।
ਮਹਾਰਾਜ ਜੀ ਕਹਿੰਦੇ ਜਿਹੜਾ ਭਾਰ ਬੰਨ ਦਿਓ ਇਹਦੇ ਡੋਲਿਆਂ ਨਾਲ, ਇਹ ਦਿਨ ਪ੍ਰਤੀ ਦਿਨ 5-7 ਦਿਨਾਂ ਬਾਅਦ ਵਧਾ ਦਿਆ ਕਰੋ, ਇੱਕੋ ਦਮ ਨੀ ਨਾ ਵਧਦਾ, ਥੋੜਾ ਥੋੜਾ ਕਰਕੇ ਵਧਾ ਦਿਆ ਕਰੋ।
ਜਿਉ ਜਿਉ ਲੀ ਪੁੱਜ ਦੰਡ ਸਹਾਰੇ,
ਜਿਵੇਂ ਜਿਵੇਂ ਇਹਦੀਆਂ ਬਾਹਾਂ ਸਹਾਰ ਲੈਣ, ਇਹ ਨੀ ਵੀ ਇੱਕੋ ਵੇਰੀ ਸਾਰਾ ਵਜਨ ਪਹਿਲੇ ਦਿਨ ਹੀ ਪਾ ਦੇਣਾ, ਜਿਵੇਂ ਜਿਵੇਂ ਸਹਾਰ ਲੈਣ ਦੋ ਦੋ ਚਾਰ ਚਾਰ ਸੇਰ ਕਰਕੇ ਵਧਾਉਂਦੇ ਚਲੇ ਜਾਓ, ਤਾਂ ਜੋ ਜਿਹੜੀਆਂ ਇਹਦੀਆਂ ਬਾਹਾਂ ਦੇ ਮਾਸ ਦੇ ਡੋਲੇ ਨੇ ਉਹਨਾਂ ਵਿੱਚ ਜਾਨ ਵਧਦੀ ਚਲੀ ਜਾਵੇ।
ਬੰਦੇ ਬਾਹੁ ਕਲਸ਼ ਲਸ ਲਟਕੰਤੇ,
ਇਹਦੇ ਬਾਹਾਂ ਦੇ ਨਾਲ ਕਲਸ਼ ਬੰਨੇ ਹੋਏ ਗਾਗਰਾਂ ਵੱਡੀਆਂ ਭਾਰੀਆਂ ਉਹ ਰੇਤ ਨਾਲ ਭਰ ਕੇ ਬੰਨਣੀਆਂ ਸ਼ੁਰੂ ਕਰ ਦਿੱਤੀਆਂ।
ਗੁਰੂ ਵੀ ਮੂੰਗਰੀ ਬਹੁਤ ਪ੍ਰਮੰਤੇ,
ਭਾਰੀਆਂ ਮੂੰਗਲੀਆਂ ਜਿਹੜੀਆਂ ਉਹ ਪਹਿਲੇ ਨਾਲੋਂ ਹੋਰ ਭਾਰੀਆਂ ਵਜਨ ਵਾਲੀਆਂ ਬਣਵਾ ਲਈਆਂ, ਉਹ ਵੀ ਫੇਰੀ ਜਾਵੇ।
ਕੀਤਕ ਦਿਵਸ ਕਰਤੇ ਮਰਿਓ,
ਇਹ ਤਾਂ ਕਈ ਦਿਨ ਇਸੇ ਤਰ੍ਹਾਂ ਕਸਰਤ ਕਰਦਾ ਰਿਹਾ। ਪੈਂਦੇ ਖਾਨ
ਦੇਖ ਹਮੇ ਸ਼੍ਰੀ ਗੁਰ ਤਬ ਕਹਿਓ,
ਤੇ 6ਵੇਂ ਪਾਤਸ਼ਾਹ ਜੀ ਵੇਖ ਕੇ ਏਦਾਂ ਬਚਨ ਕਰਦੇ,
ਅਬ ਦੁਆ ਮਲ ਬਲੀ ਜੇ ਆਏ।
ਇਹ ਸਾਰੀ ਕਸਰਤ ਕਿੱਥੇ ਹੁੰਦੀ? ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ। ਇਹ ਜਿਹੜਾ ਅਖਾੜਾ ਲੱਗਦਾ ਸੀ ਕਿੱਥੇ ਲੱਗਦਾ ਸੀ? ਇਹ ਅਖਾੜਾ ਲੱਗਦਾ ਸੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ, ਜਿੱਥੇ ਅਸਥਾਨ ਹੈ ਨਾ, ਉਹ ਨਾਲ ਹੀ ਸਨਮੁਖ 6ਵੇਂ ਪਾਤਸ਼ਾਹ ਦਾ ਅਸਥਾਨ ਹੈ ਗੁਰਦੁਆਰਾ ਮੱਲ ਅਖਾੜਾ ਸਾਹਿਬ, ਉੱਥੇ ਹੁੰਦਾ ਸੀ ਅਖਾੜਾ ਮਹਾਰਾਜ 6ਵੇਂ ਪਾਤਸ਼ਾਹ ਦਾ। ਉੱਥੇ ਹੀ ਪੈਂਦੇ ਖਾਂ ਨੂੰ ਮਹਾਰਾਜ ਜੀ ਨੇ ਕਸਰਤ ਕਰਾਣੀ, ਆਪ ਵੀ ਸਤਿਗੁਰੂ ਜੀ ਉੱਥੇ ਹੀ ਕਸਰਤ ਕਰਦੇ, 6ਵੇਂ ਪਾਤਸ਼ਾਹ ਆਪ ਵੀ ਬਹੁਤ ਜ਼ਿਆਦਾ ਕਸਰਤ ਕਰਦੇ, ਸ਼ਸਤਰ ਵਿਦਿਆ ਦਾ ਅਭਿਆਸ ਕਰਿਆ ਕਰਦੇ। 6ਵੇਂ ਪਾਤਸ਼ਾਹ ਪੈਂਦੇ ਖਾਂ ਨਾਲੋਂ ਵੀ ਤਕਰੀਬਨ ਇੱਕ ਹੱਥ ਉੱਚਾ ਕੱਦ ਸੀ ਸਤਿਗੁਰਾਂ ਦੇ ਸਰੀਰ ਦਾ, ਪੈਂਦੇ ਖਾਂ 7 ਫੁੱਟ ਦੇ ਨੇੜੇ, ਪਾਤਸ਼ਾਹ 7 ਫੁੱਟ ਤੋਂ 7.5 ਫੁੱਟ ਦੇ ਨੇੜੇ ਕੱਦ ਸੀ 6ਵੇਂ ਪਾਤਸ਼ਾਹ ਦਾ। ਉਹ ਗੁਰਦੇਵ ਦਾ ਸਰੀਰ ਵੀ ਬੜਾ ਬਲਵਾਨ ਸੀ। ਤੋ ਇਉਂ ਉੱਥੇ ਹੀ ਮਹਾਰਾਜ ਜੀ ਨੇ ਜਦੋਂ ਵੇਖਿਆ ਨਾ ਵੀ ਇਹ ਘੜਿਆਂ ਨੂੰ ਤਾਂ ਸਮਝਦਾ ਹੀ ਨਹੀਂ ਕੁਝ ਜਿਹੜੇ ਬੰਨੇ ਹੁੰਦੇ, ਮਹਾਰਾਜ ਜੀ ਦੇ ਜਿਹੜੇ ਉੱਥੇ ਮੱਲ ਹੁੰਦੇ ਭਲਵਾਨ ਘੁਲਣ ਵਾਲੇ, ਮਹਾਰਾਜ ਜੀ ਨੇ ਭਲਵਾਨਾਂ ਨੂੰ ਕਿਹਾ ਇਹਦੇ ਡੋਲਿਆਂ ਨਾਲ ਲਟਕਿਆ ਕਰੋ, ਭਲਵਾਨਾਂ ਨੂੰ ਕਿਹਾ ਵੀ ਡੋਲਿਆਂ ਨਾਲ ਲਟਕ ਜਾਇਆ ਕਰੋ ਤੇ ਇਹਨੂੰ ਮੂੰਗਲੀਆਂ ਫੜਾਇਓ, ਜਦੋਂ ਫੜ ਲਿਆ ਕਰੇ ਮੂੰਗਲੀਆਂ ਫੇਰਨ ਨੂੰ ਤੁਸੀਂ ਡੋਲਿਆਂ ਨਾਲ ਲਟਕਿਆ ਕਰੋ, ਫੇਰੇ ਫੇਰਿਆ ਕਰੇ। ਇਹ ਵੀ ਚੋਜ ਮਹਾਰਾਜ 6ਵੇਂ ਪਾਤਸ਼ਾਹ ਨੇ ਕਰਾਉਣੇ।
ਦੋਨੋ ਪੁੱਜ ਦੰਡਨ ਕੋ ਗਹੇ,
ਕਹਿੰਦੇ ਦੋ ਮੱਲਾਂ ਨੇ ਪੈਂਦੇ ਖਾਂ ਦੇ ਜਿਹੜੇ ਡੋਲੇ ਹੋਣੇ ਉਹਨਾਂ ਨੂੰ ਫੜ ਲੈਣਾ ਘੁੱਟ ਕੇ ਤੇ ਨਾਲ ਲਟਕ ਜਾਣਾ।
ਆਗੇ ਅਮਾਨ ਕਰਨ ਲੱਗ ਸੋਈ,
ਮਹਾਰਾਜ ਜੀ ਦਾ ਜਿਵੇਂ ਹੁਕਮ ਸੀ, ਸਾਹਿਬ ਦੀ ਜਿਵੇਂ ਆਗਿਆ ਸੀ, ਉਸੇ ਤਰ੍ਹਾਂ ਹੀ ਉਹ ਮੱਲ ਕਰਨ ਲੱਗੇ।
ਮੱਲ ਗਹੋ ਪੁੱਜ ਲਟਕੇ ਦੋਈ,
ਕਹਿੰਦੇ ਦੋਵਾਂ ਪਾਸਿਓਂ ਪੈਂਦੇ ਦੀਆਂ ਬਾਹਾਂ ਡੋਲੇ ਫੜਨੇ, ਉਹਨਾਂ ਡੋਲਿਆਂ ਨਾਲ ਪੈਂਦੇ ਦੇ ਭਲਵਾਨਾਂ ਨੇ ਲਟਕ ਜਾਣਾ।
ਤਉ ਮੂੰਗਰੀ ਤਥਾ ਪਰਮਾਵੇ,
ਪੈਂਦੇ ਨੂੰ ਪਰਵਾਹ ਹੀ ਨਾ ਹੋਣੀ ਉਹਨਾਂ ਦੇ ਲਟਕਣ ਦੀ, ਵੀ ਉਹ ਏਦਾਂ ਹੀ ਲਿਆ ਫਿਰੇ ਜਿਵੇਂ ਦੋ ਜਵਾਕ ਚੁੱਕੇ ਹੁੰਦੇ ਸੱਜੇ ਖੱਬੇ ਘੁਮਾਈ ਫਿਰੇ, ਏਦਾਂ ਉਹਨਾਂ ਨੂੰ ਘੁਮਾਈ ਫਿਰੇ, ਉਹਨਾਂ ਨੂੰ ਸਮਝੇ ਨਾ ਕੁਝ ਤੇ ਮੂੰਗਲੀਆਂ ਫੇਰ ਉਸੇ ਤਰ੍ਹਾਂ ਫੇਰੀ ਜਾਵੇ।
ਕਰੇ ਸ਼ੀਗਰਤਾ ਬਲ ਅਜਮਾਵੇ,
ਔਰ ਬਲ ਅਜਮਾਉਂਦੇ ਔਰ ਸ਼ੀਗਰਤਾਈ ਦੇ ਨਾਲ ਬੜੀ ਕਾਲੀ ਦੇ ਨਾਲ ਮੂੰਗਲੀਆਂ ਫੇਰਦਾ।
ਹੀਰ ਹੀਰ ਬਿਸਮੇ ਨਰ ਸਾਰੇ,
ਜਿੰਨੇ ਉੱਥੇ ਲੋਕ ਵੇਖਦੇ ਆ ਪੈਂਦੇ ਨੂੰ ਕਸਰਤ ਕਰਦੇ ਆ, ਸਭ ਵੇਖ ਵੇਖ ਕੇ ਹੈਰਾਨ ਹੋ ਜਾਂਦੇ। ਕਹਿੰਦੇ ਕਮਾਲ ਹੈ ਇਹ ਹਾਥੀ ਹੈ ਤੁਰਿਆ ਫਿਰਦਾ ਕਹਿੰਦੇ ਇੰਨੀ ਜਾਨ ਹੈ ਇਹਦੀਆਂ ਬਾਹਾਂ ਵਿੱਚ ਇੰਨਾ ਬਲ ਹੈ ਵੀ ਦੋ ਭਲਵਾਨ ਲਟਕਦੇ ਆ ਨਾਲ ਉਹਨਾਂ ਨੂੰ ਵੀ ਨਹੀਂ ਸਮਝਦਾ ਕੁਝ ਕਹਿੰਦੇ ਲੋਕ ਵੇਖ ਕੇ ਹੈਰਾਨ ਹੁੰਦੇ ਆ ਵੀ ਇਹ ਬੰਦਾ ਹੈ ਕਿ ਕੋਈ ਦਿਓ ਹੈ ਇੰਨੀ ਕੱਦ ਕਾਠੀ ਸਰੀਰ ਬੜਾ ਬਲਵਾਨ ਕਸਰਤ ਵੀ ਕਰਦਾ ਤੇ ਖੁਰਾਕ ਵੀ ਛੇਵੇਂ ਪਾਤਸ਼ਾਹ ਨੇ ਕਸਰ ਨਹੀਂ ਰੱਖੀ ਕੋਈ ਦੋ ਮਹੀਆਂ ਤੋਂ ਚਾਰ ਚਾਰ ਮਹੀਆਂ ਦਾ ਦੁੱਧ ਕਾਢ ਕਾਢ ਕੇ ਇਹਨੂੰ ਪਿਆਉਣਾ ਕਈ ਤਰ੍ਹਾਂ ਦੇ ਮੇਵੇ ਪਾ ਕੇ ਇਹਨੂੰ ਵਿੱਚ ਛਕਾਉਣੇ ਤੂੰ ਇਸ ਤਰ੍ਹਾਂ ਇਹਦਾ ਸਰੀਰ ਦਿਨ ਪ੍ਰਤੀ ਦਿਨ ਬਲਵਾਨ ਹੁੰਦਾ ਜਾ ਰਿਹਾ
ਇਸ ਕੇ ਸਮ ਔਰ ਨਾ ਬਲ ਪਾਰੇ
ਇੰਨਾ ਬਲ ਹੈ ਇਹਦੀਆਂ ਬਾਹਾਂ ਵਿੱਚ ਨਜ਼ਰ ਨਹੀਂ ਆਉਂਦਾ ਕਿਸੇ ਹੋਰ ਵਿੱਚ ਇੰਨਾ ਬਲ ਹੋਵੇ ਇੰਨਾ ਤਾਣ ਹੋਵੇ
ਦੋਨੋ ਕਾਲ ਦੰਡ ਕੋ ਪੇਲੇ
ਇਹ ਤਾਂ ਦੋਵੇਂ ਵੇਲੇ ਇਹ ਤਾਂ ਅਸੀਂ ਮੂੰਗਲੀਆਂ ਫੇਰਨੀਆਂ ਫਿਰ ਇਹਨੇ ਦੰਡ ਪੇਲਣੇ ਦੰਡ ਜ਼ਮੀਨ ਤੇ ਭੁੰਜਿਆਂ ਪੈ ਕੇ ਸਨਮੁਖ ਮੂਧੇ ਪੈ ਕੇ ਉਹ ਦੰਡ ਫੇਰਨੇ ਬੈਠਕਾਂ ਮਾਰਨੀਆਂ ਜਦੋਂ ਬੈਠਕਾਂ ਮਾਰਨੀਆਂ ਉਹਦੀ ਗਿਣਤੀ ਨਾ ਹੋਣੀ ਵੀ ਕਿੰਨੀਆਂ ਕਿੰਨੀਆਂ ਬੈਠਕਾਂ ਮਾਰ ਦੇਣੀਆਂ ਪੰਜ ਸੱਤ ਸੌ ਹਜ਼ਾਰ ਬੈਠਕ ਤੱਕ ਤਾਂ ਕਿਸੇ ਨੇ ਗਿਣਨਾ ਮੁੜ ਕੇ ਅੱਗੇ ਗਿਣੇ ਕੌਣ ਇੰਨੀ ਇੰਨੀ ਤਾਂ ਬੈਠਕ ਮਾਰ ਜਾਇਆ ਕਰੇ ਦੋ ਦੋ ਹਜ਼ਾਰ ਪੱਚੀ ਪੱਚੀ ਸੌ ਫਿਰ ਇਹਨੇ ਦੰਡ ਮਾਰਨੇ ਤੇ ਦੋ ਦੋ ਸੌ ਕਹਿੰਦੇ ਇਸ ਤਰ੍ਹਾਂ ਉਹ ਦੰਡ ਵੀ ਹਜ਼ਾਰ ਹਜ਼ਾਰ ਦੰਡ ਜਿਹੜੇ ਇਹਨੇ ਪੇਲਣੇ ਕਦੇ ਸਵੇਰੇ ਸ਼ਾਮ ਦੋਵੇਂ ਵੇਲੇ ਇੰਨੀ ਕਸਰਤ ਕਰਿਆ ਕਰੇ ਪੈਂਦਾ
ਸਭ ਤਨ ਭਾਰ ਹੱਥ ਪਰ ਮੇਲੇ
ਫਿਰ ਕੀ ਕਰਨਾ ਇਹਨੇ ਕਿ ਆਪਣੇ ਹੱਥਾਂ ਦੇ ਵਜਨ ਦੇ ਉੱਤੇ ਪੁੱਠਾ ਖਲੋ ਜਾਣਾ ਲੱਤਾਂ ਉੱਪਰ ਨੂੰ ਕਰ ਲੈਣੀਆਂ ਤੇ ਸਾਰਾ ਵਜਨ ਆਪਣੇ ਹੱਥਾਂ ਤੇ ਲੈ ਕੇ ਫਿਰ ਉਹਦੇ ਨਾਲ ਥੱਲੇ ਨੂੰ ਚੁੱਕ ਕੇ ਫਿਰ ਉਹ ਦੰਡ ਮਾਰਨੇ ਸਰੀਰ ਦੇ ਵਜਨ ਦੇ ਨਾਲ ਪੁੱਠਾ ਹੋ ਕੇ ਹੱਥਾਂ ਦੇ ਸਿਰ ਹੱਥਾਂ ਦੇ ਬਲ ਜਿਵੇਂ ਪੈਰਾਂ ਤੇ ਖਲੋਈਦਾ ਇਹਦਾ ਹੱਥਾਂ ਦੇ ਖਲੋ ਜਾਣਾ ਇਹਨੇ ਲੱਤਾਂ ਤਾਂ ਨੂੰ ਕਰ ਲੈਣੀਆਂ ਤੇ ਹੱਥਾਂ ਦੇ ਨਾਲ ਬਹੁਤ ਔਖਾ ਹੁੰਦਾ ਉਹ ਦੰਡ ਆਮ ਕਰਕੇ ਕਈ ਜਿਹੜੇ ਭਲਵਾਨੀ ਕਰਦੇ ਆ ਜਾਂ ਜਿਹੜੇ ਸਰੀਰ ਸੰਭਾਲਦੇ ਆ ਸੰਭਾਲਣੇ ਚਾਹੀਦੇ ਆ ਨੌਜਵਾਨਾਂ ਨੂੰ ਤਾਂ ਜੋ ਨਸ਼ਿਆਂ ਤੋਂ ਭੈੜੀਆਂ ਆਦਤਾਂ ਤੋਂ ਬਚੇ ਰਹਿਣ ਜਿਸ ਪਾਸੇ ਲੱਗ ਜਾਣ ਕਸਰਤ ਵਾਲੇ ਪਾਸੇ ਵਰਜਿਸ਼ ਵਾਲੇ ਪਾਸੇ ਸਰੀਰ ਨੂੰ ਸਾਂਭਣ ਵਾਲੇ ਪਾਸੇ ਕਈ ਤਰ੍ਹਾਂ ਦੀਆਂ ਭੈੜੀਆਂ ਆਦਤਾਂ ਮਾੜੀਆਂ ਬਾਦੀਆਂ ਤੋਂ ਨੌਜਵਾਨ ਬਚੇ ਰਹਿੰਦੇ ਆ ਤੂੰ ਕਹਿੰਦੇ ਫਿਰ ਬਾਹਾਂ ਦੇ ਉੱਤੇ ਇਹਨੇ ਖਲੋ ਜਾਣਾ ਉਹਦੇ ਤੇ ਫਿਰ ਦੰਡ ਮਾਰਨੇ ਕਿੰਨਾ ਕਿੰਨਾ ਚਿਰ ਉਹਤੇ ਹੀ ਖਲੋਤੇ ਰਹਿਣਾ ਬਾਹਾਂ ਦੇ ਆਸਰੇ
ਇੱਕ ਇੱਕ ਕਰ ਪਰ ਥਿਰ ਹੋਏ ਜਾਏ
ਪਹਿਲਾਂ ਤਾਂ ਦੋ ਹੱਥਾਂ ਤੇ ਖਲੋਣਾ ਫਿਰ ਹੌਲੇ ਹੌਲੇ ਕਰਕੇ ਇੱਕ ਹੱਥ ਤੇ ਖਲੋਣਾ ਸ਼ੁਰੂ ਕਰਤਾ ਇੱਕ ਹੱਥ ਤੇ ਸਾਰੇ ਸਰੀਰ ਦਾ ਵਜਨ ਜਿਹੜਾ ਸੀ ਉਹ ਇਕੱਠਾ ਕਰਕੇ ਖਲੋ ਜਾਣਾ
ਦਿਨ ਪ੍ਰਤ ਵਧਿਓ ਓਜ ਅਧਿਕਾਏ
ਤਾਂ ਦਿਨ ਪ੍ਰਤੀ ਦਿਨ ਇਹਦੀਆਂ ਬਾਹਾਂ ਦਾ ਬਲ ਵਧਦਾ ਜਾ ਰਿਹਾ
ਸਿਪਰਨ ਕੋ ਕਰ ਗਹਿ ਚਿਰਾਏ
ਹੁਣ ਕਹਿੰਦੇ ਬਾਹਾਂ ਵਿੱਚ ਬਲ ਇੰਨਾ ਵਧ ਗਿਆ ਲੋਹੇ ਦੀ ਢਾਲ ਇਹਨੂੰ ਫੜਾਣੀ ਲੋਹੇ ਦੀ ਢਾਲ ਉਹ ਫੜਾਣੀ ਇਹਨੇ ਹੱਥਾਂ ਵਿੱਚ ਲੈਣੀ ਤੇ ਜ਼ੋਰ ਲਾ ਕੇ ਲੋਹੇ ਦੀ ਢਾਲ ਨੂੰ ਵਿਚਕਾਰੋਂ ਜਿਵੇਂ ਕਾਗਜ਼ ਪਾੜੀ ਦਾ ਏਦਾਂ ਪਾੜ ਦੇਣੀ ਇੰਨਾ ਬਲ ਬਾਹਾਂ ਚ ਆ ਗਿਆ ਇਹਦੇ ਕਸਰਤ ਕਰਦਿਆਂ ਕਰਦਿਆਂ ਬਾਹਾਂ ਵਿੱਚ ਇੰਨਾ ਤਾਣ ਆ ਗਿਆ ਛੇਵੇਂ ਪਾਤਸ਼ਾਹ ਪਾਲ ਰਹੇ ਆਪ ਆਪਣੇ ਹੱਥੀ ਉਹ ਛੇਵੇਂ ਪਾਤਸ਼ਾਹ ਨੇ ਪਾਲਿਆ ਦਾ ਪੁੱਤਰਾਂ ਵਾਂਗੂ ਰੀਝਾਂ ਨਾਲ ਬੜਾ ਲਾਡ ਕਰਕੇ ਪਾਲਿਆ ਪਾਤਸ਼ਾਹ ਨੇ ਚੰਗੀ ਖੁਰਾਕ ਖਵਾ ਕੇ ਕੋਈ ਚੰਗੀ ਵਸਤੂ ਆਉਣੀ ਪੈਂਦੇ ਨੂੰ ਦੇ ਪੈਂਦੇ ਨੂੰ ਦੇ ਦਿਓ ਕੋਈ ਘੋੜਾ ਆਉਣਾ ਵਧੀਆ ਪੈਂਦੇ ਨੂੰ ਦੇ ਦਿਓ ਇੰਨਾ ਲਾਡ ਕੀਤਾ ਸਤਿਗੁਰਾਂ ਨੇ ਇਹਦੇ ਨਾਲ ਉਹ ਛੇਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੀ ਵਰਤ ਰਹੀ ਹੈ ਇਹਦੇ ਤੇ ਕਹਿੰਦੇ ਬਾਹਾਂ ਵਿੱਚ ਇੰਨਾ ਬਲ ਇੱਕ ਹੱਥ ਤੇ ਖਲੋ ਜਿਆ ਕਰੇ ਫਿਰ ਢਾਲ ਲੈਣੀ ਲੋਹੇ ਦੀ ਬੜੀ ਮਜ਼ਬੂਤ ਢਾਲ ਹੁੰਦੀ ਲੋਹੇ ਦੀ ਜਿਹੜੀ ਤਲਵਾਰ ਨੂੰ ਵੀ ਰੋਕ ਲੇ ਤਲਵਾਰ ਨਹੀਂ ਵੱਢ ਸਕਦੀ ਲੋਹੇ ਦੀ ਢਾਲ ਨੂੰ ਉਹ ਇਹਨੇ ਫੜਨੀ ਤੇ ਜਿਵੇਂ ਕਾਗਜ਼ ਪਾੜੀ ਦਾ ਏਦਾਂ ਢਾਲ ਪਾੜ ਦੇਣੀ ਇੰਨਾ ਬਲ ਇਹਦੀਆਂ ਬਾਹਾਂ ਵਿੱਚ
ਸ਼੍ਰੀ ਪਲ ਫੋਰੇ ਦੰਡ ਦਬਾਏ
ਫਿਰ ਨਾਰੀਅਲ ਮੰਗਾ ਲੈਣਾ ਨਾਰੀਅਲ ਤੋੜਨਾ ਬਹੁਤ ਔਖਾ ਇਹਨੇ ਆਪਣੇ ਡੋਲੇ ਦੇ ਵਿੱਚ ਇੱਥੇ ਖੁੱਛ ਜੀ ਦੇ ਵਿੱਚ ਲਿਆਉਣਾ ਏਦਾਂ ਕਰਕੇ ਬਾਂਹ ਕਰਨੀ ਤੇ ਨਾਰੀਅਲ ਤੋੜ ਕੇ ਵਿੱਚੋਂ ਪਾਣੀ ਕੱਢ ਦੇਣਾ ਨਾਰੀਅਲ ਦਾ ਹਾਂਜੀ
ਗਹੇ ਰਜਤ ਪਣ ਚੁਟਕੀ ਮਾਏ
ਫਿਰ ਕਈ ਵਾਰੀ ਨਾਰੀਅਲ ਏਦਾਂ ਹੱਥ ਵਿੱਚ ਪੜਨਾ ਏਦਾਂ ਕਰਨਾ ਤੇ ਨਾਰੀਅਲ ਘੁੱਟ ਕੇ ਨਾਰੀਅਲ ਹੀ ਤੋੜ ਦੇਣਾ ਸਮੇਤ ਛਿਲਕੇ ਦੇ ਇਹ ਨੀ ਵੀ ਵਿੱਚੋਂ ਕੱਲਾ ਖੋਪਾ ਕੱਢ ਕੇ ਛਿਲਕੇ ਦੇ ਸਮੇਤ ਨਾਰੀਅਲ ਹੱਥ ਚ ਫੜਨਾ ਘੁੱਟਣਾ ਤੇ ਉਹਨੂੰ ਫੇਹ ਦੇਣਾ ਫੇਰ ਰੁਪਈਆ ਫੜਨਾ ਹੱਥ ਵਿੱਚ ਰੁਪਈਏ ਦੇ ਉੱਤੇ ਜਿਹੜੇ ਅੱਖਰ ਲਿਖੇ ਹੁੰਦੇ ਆ ਮੋਰ ਉਹ ਇਹਨੇ ਉਂਗਲ ਦੇ ਨਾਲ ਅੰਗੂਠੇ ਦੇ ਨਾਲ ਏਦਾਂ ਕਰਕੇ ਜ਼ੋਰ ਦੇ ਨਾਲ ਦੱਬਣਾ ਤੇ ਉੱਤੇ ਜਿਹੜੇ ਅੱਖਰ ਲਿਖੇ ਹੁੰਦੇ ਸੀ ਉਹ ਮਿਟਾ ਦੇਣੇ ਕਿੰਨਾ ਬਲ, ਚੁਟਕੀ ਚ ਕਿੰਨਾ ਬਲ ਹੋਵੇਗਾ ਅੰਗੂਠੇ ਦੇ ਨਾਲ, ਉਹ ਜਿਹੜਾ ਰੁਪਈਆ ਹੋਣਾ ਉਹਦੇ ਤੇ ਜਿਹੜੇ ਅੱਖਰ ਲਿਖੇ ਹੁੰਦੇ ਹਰਫ, ਉਹ ਆਪਣੇ ਅੰਗੂਠੇ ਨਾਲ ਏਦਾਂ ਦੱਬ ਕੇ ਮਿਟਾ ਦਿੰਦਾ ਸੀ।
ਹਰਫ ਮਿਟਾਵਤ ਮਲ ਕਰ ਤਾਂ,
ਉਹ ਮਲ ਕੇ ਹੀ ਨਾ ਏਦਾਂ ਅੰਗੂਠੇ ਦੇ ਨਾਲ ਚੁਟਕੀ ਚ ਲੈਣਾ ਰੁਪਈਆ, ਏਦਾਂ ਕਰਕੇ ਘੁੱਟਣਾ, ਉਹ ਜਿੰਨੇ ਹਰਫ ਸੀ ਮਿਟਾ ਦੇਣੇ।
ਇਤਿਆਦਿਕ ਨਿਤ ਅਚਰਜ ਕਰੇ,
ਏਦਾਂ ਦੇ ਰੋਜ਼ ਹੀ ਕੋਈ ਨਾ ਕੋਈ ਅਸਚਰਜ ਹੀ ਕੰਮ ਕਰਿਆ ਕਰੇ ਪੈਂਦਾ, ਰੋਜ਼ ਹੀ ਕਦੇ ਨਾ ਕਦੇ ਢਾਲ ਪਾੜ ਦਿਆ ਕਰੇ, ਕਦੇ ਹਰਫ ਮਿਟਾ ਦਿਆ ਕਰੇ। ਜਿਹੜੇ ਉਹ ਨਾਰੀਅਲ ਵੀ ਤੋੜਿਆ ਕਰੇ ਉਹ ਕਈ ਤਰ੍ਹਾਂ ਦੇ, ਕਦੇ ਡੋਲੇ ਚ ਫਸਾ ਕੇ, ਕਦੇ ਹੱਥ ਚ ਫੜ ਕੇ, ਕਦੇ ਗਰਦਨ ਦੇ ਨਾਲ ਹੀ ਏਦਾਂ ਟੇਢਾ ਜਿਹਾ ਕਰਕੇ ਨਾਰੀਅਲ ਤੋੜ ਦਿਆ ਕਰੇ। ਏਦਾਂ ਰੋਜ਼ ਹੀ ਕੋਈ ਨਾ ਕੋਈ ਅਸਚਰਜ ਹੀ ਕੰਮ ਕਰਿਆ ਕਰੇ ਪੈਂਦਾ।
ਗੁਰ ਪ੍ਰਸੰਤਾ ਤਿਉਂ ਤਿਉਂ ਤਰੇ,
ਜਿਵੇਂ ਜਿਵੇਂ ਕੋਈ ਇਹ ਵਧੀਆ ਵਧੀਆ ਅਨੋਖੇ ਕੰਮ ਕਰਦਾ, ਛੇਵੇਂ ਪਾਤਸ਼ਾਹ ਵੇਖ ਕੇ ਬੜੇ ਪ੍ਰਸੰਨ ਹੁੰਦੇ, ਕਹਿੰਦੇ ਪੈਂਦੇ ਨੂੰ ਇਨਾਮ ਦਿਓ ਬਈ, ਖਜ਼ਾਨੇ ਚੋਂ ਮਹਾਰਾਜ ਮਾਇਆ ਮੰਗਾ ਕੇ ਫਿਰ ਪੈਂਦੇ ਖਾਂ ਨੂੰ ਇਨਾਮ ਵੀ ਬਖਸ਼ ਦੇ।
ਬਹੁ ਮੁੱਲੀ ਵਸਤੂ ਬਖਸ਼ੰਤੇ,
ਬਹੁ ਮੁੱਲੀਆਂ ਵਸਤੂਆਂ, ਬੜੀਆਂ ਕੀਮਤੀ ਕੀਮਤੀ ਵਸਤੂਆਂ ਮਹਾਰਾਜ ਜੀ ਨੇ ਖਜ਼ਾਨੇ ਚੋਂ ਮੰਗਾਉਣੀਆਂ ਤੇ ਪੈਂਦੇ ਖਾਂ ਨੂੰ ਬਖਸ਼ਣੀਆਂ।
ਧਨ ਗਨ ਦੇ ਲੀ ਤਹਰ ਖੰਤੇ,
ਮਾਇਆ ਦੇ ਗੱਫੇ ਖੁੱਲੇ ਦੇਣੇ ਪੈਂਦੇ ਨੂੰ, ਪੈਂਦਾ ਬੜਾ ਖੁਸ਼ ਹੋਣਾ, ਤੇ ਜਿਵੇਂ ਜਿਵੇਂ ਮਹਾਰਾਜ ਜੀ ਕੋਲ ਮਾਇਆ ਮਿਲਣੀ ਇਨਾਮ ਮਿਲਣਾ, ਅਗਲੇ ਦਿਨ ਦੁੱਗਣੀ ਮਿਹਨਤ ਕਰਨੀ ਪੈਂਦੇ ਨੇ, ਅਗਲੇ ਦਿਨ ਹੋਰ ਜ਼ਿਆਦਾ ਕੋਈ ਨਾ ਕੋਈ ਕੌਤਕ ਕਰਕੇ ਵਿਖਾਉਣਾ।
ਕਿਸ ਕੀ ਕਥਾ ਕਹੇਂਗੇ ਫੇਰ,
ਭਾਈ ਸਾਹਿਬ ਕਹਿੰਦੇ ਪੈਂਦੇ ਦੀ ਹੋਰ ਕਥਾ ਅੱਗੇ ਕਵਾਂਗੇ ਸਾਰੀ, ਅੱਗੇ ਨਾਲ ਨਾਲ ਜਿਵੇਂ ਜਿਵੇਂ ਪ੍ਰਸੰਗ ਚੱਲਣਗੇ, ਜਿੱਥੇ ਜਿੱਥੇ ਆਵੇਗੀ ਉੱਥੇ ਉੱਥੇ ਪੈਂਦੇ ਦਾ ਜਿਹੜਾ ਪ੍ਰਸੰਗ ਹੈ ਉਹ ਤੁਹਾਨੂੰ ਕਹਿ ਕੇ ਸੁਣਾਵਾਂਗੇ।
ਸੁਣੋ ਅਬੇ ਗੁਰਸਿੱਖਨ ਕੇਰ,
ਹੁਣ ਤੁਸੀਂ ਗੁਰਸਿੱਖਾਂ ਦੀ ਕਥਾ ਸੁਣੋ, ਗੁਰਸਿੱਖਾਂ ਦੇ ਪ੍ਰਸੰਗ ਸੁਣੋ। ਇਹ ਉਹ ਪ੍ਰਸੰਗ ਨੇ ਜਿਨ੍ਹਾਂ ਪ੍ਰਸੰਗਾਂ ਨੂੰ ਕਿਹਾ ਜਾਂਦਾ ਸਿੱਖਾਂ ਦੀ ਭਗਤ ਮਾਲਾ। ਇਹ ਕਥਾ ਹਰ ਇੱਕ ਗੁਰਸਿੱਖ ਨੂੰ ਸੁਣਨੀ ਚਾਹੀਦੀ ਆ, ਪੜ੍ਹਨੀ ਚਾਹੀਦੀ ਹੈ, ਸਿੱਖਾਂ ਦੀ ਭਗਤ ਮਾਲਾ। ਇੱਕ ਪੋਥੀ ਆ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਲਿਖੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ, ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਕੁਝ ਚੁਣਿੰਦਾ ਸਿੱਖ ਜਿਹੜੇ ਜਿਹੜੇ ਭਾਈ ਗੁਰਦਾਸ ਜੀ ਦੀ ਨਿਗਾਹ ਚ ਆਏ ਉਹਨਾਂ ਦਾ ਨਾਂ ਉਹਨਾਂ ਨੇ ਲਿਖਿਆ। ਭਾਈ ਮਨੀ ਸਿੰਘ ਸਾਹਿਬ ਨੇ ਫਿਰ ਉਹਦਾ ਟੀਕਾ ਕੀਤਾ ਕਿ ਗੁਰੂ ਸਾਹਿਬ ਨੇ ਉਹਨਾਂ ਸਿੱਖਾਂ ਨੂੰ ਕੀ ਉਪਦੇਸ਼ ਦਿੱਤਾ। ਪਿੱਛੇ ਜਿਹੜੀਆਂ 5 ਪਾਤਸ਼ਾਹੀਆਂ ਦੀ ਕਥਾ ਆਪਾਂ ਸੁਣੀ ਹੈ ਉਹਦੇ ਵਿੱਚ ਵੀ ਉਹ ਪ੍ਰਸੰਗ ਸਿੱਖਾਂ ਦੀ ਭਗਤ ਮਾਲਾ ਦੇ ਆਏ ਨੇ। ਹੁਣ 6ਵੇਂ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਵਿੱਚ ਉਹ ਸਿੱਖਾਂ ਦੇ ਪ੍ਰਸੰਗ ਅੱਗੇ ਸਿੱਖ ਪੁੱਛਦੇ ਆ ਜਗਿਆਸਾ ਨਾਲ, ਸਵਾਲ ਕਰਦੇ, ਮਹਾਰਾਜ ਜੀ ਜਵਾਬ ਦਿੰਦੇ ਉਹਨਾਂ ਨੂੰ, ਉਪਦੇਸ਼ ਦਿੰਦੇ। ਔਰ ਇੱਕ ਇੱਕ ਬਚਨ ਬੜੇ ਕਮਾਲ ਦਾ ਬਚਨ ਹੈ, ਸਾਡੇ ਸੁਣਨ ਵਾਲਾ ਮੰਨਣ ਵਾਲਾ ਸਾਡੇ ਕਮਾਉਣ ਵਾਲੇ ਬਚਨ ਨੇ, ਸਾਡੇ ਜੀਵਨ ਵਿੱਚ ਰੋਜ਼ਮਰ੍ਹਾ ਦੇ ਜੀਵਨ ਵਿੱਚ ਕੰਮ ਆਉਣ ਵਾਲੇ ਬਚਨ ਨੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਡੇ ਨਾਲ ਨਿਭਣ ਵਾਲੇ ਬਚਨ ਨੇ। ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਪਰਉਪਕਾਰ ਕੀਤਾ ਕਿ ਭਾਈ ਮਨੀ ਸਿੰਘ ਸਾਹਿਬ ਵੱਲੋਂ ਲਿਖੀ ਉਹ ਸਿੱਖਾਂ ਦੀ ਭਗਤ ਮਾਲਾ ਉਹਨੂੰ ਵਿਸਥਾਰ ਨਾਲ ਇੱਥੇ ਸੂਰਜ ਪ੍ਰਕਾਸ਼ ਵਿੱਚ ਲਿਖਿਆ, ਉਹਦਾ ਹੋਰ ਵਿਸਥਾਰ ਕਰਕੇ ਬੜੇ ਡੂੰਘਾਈ ਵਿੱਚ ਜਾ ਕੇ ਕਥਾ ਲਿਖੀ। ਤੋ ਮਹਾਂ ਕਵੀ ਜੀ ਕਹਿੰਦੇ ਪੈਂਦੇ ਦੇ ਜਿਹੜੇ ਹੋਰ ਪ੍ਰਸੰਗ ਨੇ ਉਹ ਮੈਂ ਅੱਗੇ ਕਵਾਂਗਾ, ਪਰ ਹੁਣ ਜਿਹੜੇ ਗੁਰਸਿੱਖਾਂ ਦੇ ਪ੍ਰਸੰਗ ਨੇ ਜਿਹਨੂੰ ਸਿੱਖਾਂ ਦੀ ਭਗਤ ਮਾਲਾ ਕਿਹਾ ਜਾਂਦਾ ਉਹ ਪ੍ਰਸੰਗ ਹੁਣ ਆਪ ਜੀ ਸੁਣੋ।
ਜਿਉਂ ਜਿਉਂ ਮਿਲੇ ਸੁਣਿਓ ਉਪਦੇਸ਼,
ਗੁਰਸਿੱਖ ਜਿਵੇਂ ਜਿਵੇਂ ਸਤਿਗੁਰੂ ਜੀ ਨੂੰ ਮਿਲੇ, ਜਿਵੇਂ ਜਿਵੇਂ ਸਤਿਗੁਰੂ ਜੀ ਦੇ ਕੋਲੋਂ ਤਿਨਾਂ ਨੇ ਉਪਦੇਸ਼ ਸੁਣਿਆ,
ਲੀ ਗੁਰਮਤ ਕੋ ਕਟੇ ਕਲੇਸ਼,
ਸਤਿਗੁਰੂ ਜੀ ਦੀ ਮਤ ਲੈ ਕੇ ਜਿਵੇਂ ਉਹਨਾਂ ਸਿੱਖਾਂ ਦੇ ਕਲੇਸ਼ ਮਿੱਟੇ, ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਜਿਵੇਂ ਉਹ ਕਲੇਸ਼ਾਂ ਤੋਂ ਮੁਕਤ ਹੋਏ।
ਤਿਨ ਕੀ ਕਹੋ ਕਥਾ ਕੁਛ ਥੋੜੀ,
ਉਹ ਹੁਣ ਥੋੜੀ ਜੀ ਕਥਾ ਸਿੱਖਾਂ ਦੇ ਪ੍ਰਸੰਗਾਂ ਦੀ, ਸਿੱਖਾਂ ਦੀ ਭਗਤ ਮਾਲਾ ਦੀ, ਉਹ ਮੈਂ ਆਪ ਜੀ ਨੂੰ ਕਹਿ ਕੇ ਸੁਣਾਉਂਦਾ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ,
ਸ਼ਰੋਤਾ ਸੁਣੋ ਮਹਾਰਸ ਬੋਰੀ,
ਐ ਗੁਰੂ ਕੀ ਕਥਾ ਸੁਣਨ ਵਾਲੇ ਗੁਰੂ ਕੇ ਸਰੋਤਿਓ, ਪ੍ਰੇਮ ਨਾਲ ਸੁਣਿਓ, ਇਹ ਪ੍ਰੇਮ ਸਹਿਤ ਸੁਣਦੇ ਹੋ ਤੁਸੀਂ, ਇਹ ਮਹਾਰਸ ਵਾਲੀ ਕਥਾ, ਇਹਦੇ ਚ ਅੰਮ੍ਰਿਤ ਰਸ ਹੈ, ਇਹਦੇ ਚ ਪ੍ਰੇਮ ਰਸ ਹੈ, ਇਹਦੇ ਚ ਭਗਤੀ ਦਾ ਰਸ ਹੈ, ਇਹ ਭਗਤੀ ਦੇ ਰਸ ਵਾਲੇ ਬਚਨ ਆਪ ਜੀ ਪ੍ਰੇਮ ਸਹਿਤ ਸੁਣੋ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।